जी।
सवैया छंद कहत पयो मम पित हत्यो तैं गुर के आगे करत प्रतीखन मैरयो सो अब फल लागे।
वाहिगुरु जी का खालसा
वाहिगुरु जी की फतेह।
गरीब नवाज अंतरजामी सचे पातशाह तन तन सतगुरु गुरु तेग बहादुर हिंद दी चादर तेग बहादुर सिमरिय घर नौ निध्यावै ताए सब थाई होए सहाय। सतगुरु जी दे पावन अस्थान ते जुगो जुग अटल शब्दा अवतार कलजुग के बोहित नाम के जहाज सतगुरु बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निस्तारे। श्री गुरु ग्रंथ साहिब जी दे चरणा विच संध्या दे दीवाना दियां हाजरियां भर रही परम सत्कार योग गुरु खालसा साध संगत जी आप जी अत्यंत बड़भागे हो जिन्हां नूं महाराज जी ने अपने चरणा विच जुड़ बैठण दा सुभाग समा बख्शिश कीता है और गुरु की पावन पवित्र बाणी दा कीर्तन सरवण कराया है। आवहो सिख सतगुरु के प्यारे हो गावहो सच्ची बाणी बाणी ता गावहो गुरु केरी बाणिया सिर बाणी। पवित्र अमृतमई बाणी दे कीर्तन दा आनंद माणिया है। हर रोज संध्या दे दीवाना विच सतगुरु सचे पातशाह धन गुरु हरगोबिंद साहिब महाराज मेरियां पीरियां दे मालक दल भंजन गुरसूरमा बड़ जोधा बहु परोपकारी दीन दुनी दा पातशाह पातशाहां पातशाह अडोला हर गुर हरगोबिंद अतोला ऐसे सतगुरां दा इतिहास आप जी सरवण कर रहे हो। श्री हरगोबिंदपुरा नगर बसाया है और इथों दे रहण वाले दुष्ट भगवान दास घेरड़ नूं जो सतगुरां दी निंदा करदा सी गुर की निंदा सुने ना कान दे महावाक अनुसार सतगुरां ने उहदे कीते दी उहनूं सजा दित्ती है। उस दे पुत्तर ने चंदू दे पुत्तर नाल रल के तुरकां दी फौज चढ़ा लियांदी और श्री हरगोबिंदपुरे दे मैदान विच वड्डा भारी युद्ध छिड़ गया है। इस जंग दे विच बहादुर भाई साहिब भाई विधि चंद छीना गुरु का सीना अते होर बड़े महान योधे गुरु के सिखां ने बहादुरी दे करतब दिखाए हन। हुण चंदू दा पुत्र भाई विधि चंद जी दे सामने आ गया है। भाई साहब जी दी पछाण करके भाई विधि चंद नूं ललकारिया है। उसने कहिंदा तू मेरे पिता चंदू नूं मारिया सी क्योंकि जदों चंदू नूं महाराज छेवें पातशाह ने दिल्ली दे विच झूठा पा दिता सभा दे विच उस वेले महाराज ने इशारा किया बहादुर भाई विधि चंद भाई जेठा जी वर्गे सूरमिया नूं। भाई विधि चंद ने चंदू की पग ला के ते उहदियां मुश्कां कस लईयां सन ते उहदी नक पाड़ के नकेल पा के दिल्ली तों लै के लाहौर तक सारियां शहरां पिंडां गलियां बाजारां विच घुमाया सी ते हर दुकान तों एक एक टका मंगाया सी ते हर एक सिख तों पंज पंज जुत्तियां मरवाईयां सन। जो भाई विधि चंद जी ने महाराज पंचम पातशाह सतगुरु जी की शहीदी अखां नाल वेखी सी उहदा बदला चुकाया सी ते चंदू नूं कुत्ते की मौत मारिया सी। ਅੱਜ ਭਾਈ ਬਿਧੀ ਚੰਦ ਜੀ ਨੂੰ ਚੰਦੂ ਦਾ ਪੁੱਤਰ ਕਹਿ ਰਿਹਾ ਕਿ ਤੂੰ ਮੇਰੇ ਪਿਤਾ ਨੂੰ ਬੜੇ ਤਸੀਹੇ ਦੇ ਕੇ ਮਾਰਿਆ ਹੈ। ਹੇ ਬਿਧੀ ਚੰਦ, ਮੈਂ ਤੇਰੇ ਤੋਂ ਆਪਣੇ ਪਿਤਾ ਚੰਦੂ ਦਾ ਬਦਲਾ ਲੈਣ ਆਇਆ ਹਾਂ। ਇਹ ਸੁਣ ਕੇ ਭਾਈ ਬਿਧੀ ਚੰਦ ਹੱਸ ਪਏ ਹਨ, ਜਿਵੇਂ ਸਾਧ ਸੰਗਤ ਜੀ ਕੋਈ ਮੱਛਰ ਗਰੜ ਨੂੰ ਵੰਗਾਰ ਦੇਵੇ ਜਾਂ ਕੋਈ ਖਰਗੋਸ਼ ਸ਼ੇਰ ਨੂੰ ਵੰਗਾਰੇ ਤੇ ਉਹਨੂੰ ਹਾਸੀ ਆਉਂਦੀ ਹੈ ਵੀ ਇਹ ਵਿਚਾਰਾ ਖਾਲਸੇ ਦੀ ਝਾਲ ਝੱਲ ਲੇਗਾ। ਤੋ ਭਾਈ ਬਿਧੀ ਚੰਦ ਜੀ ਡਰੇ ਘਬਰਾਏ ਨਹੀਂ ਬਲਕਿ ਮੁਸ਼ਕਰਾਏ ਹਨ। ਉਤਸ਼ਾਹ ਦੇ ਨਾਲ ਉਹ ਕਥਾ ਸਰਵਣ ਕਰੋ। ਸਾਰੀ ਸੰਗਤ ਪਿਆਰ ਵਿੱਚ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਦਾ ਧਿਆਨ ਧਰ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸ਼ਾਨੀ ਚੰਦ ਕਹਿਤ ਪਿਓ ਮਮ ਪਿਤ ਹਤਿਓ ਤੈਂ ਗੁਰ ਕੇ ਆਗੇ।
ਚੰਦੂ ਦਾ ਪੁੱਤਰ ਕਹਿਣ ਲੱਗਾ ਹੈ ਬਿਧੀ ਚੰਦ, ਤੂੰ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਮੇਰੇ ਪਿਤਾ ਨੂੰ ਮਾਰਿਆ ਸੀ।
ਕਰਤ ਪ੍ਰਤੀਖਨ ਮਹਿਰਿਓ ਸੋ ਅਬ ਫਲ ਲਾਗੇ।
ਮੈਂ ਉਡੀਕ ਕਰਦਾ ਸੀ ਬਦਲਾ ਲੈਵਾਂਗਾ, ਮੌਕਾ ਆਵੇਗਾ, ਅੱਜ ਉਹ ਮੌਕਾ ਮੇਰੇ ਹੱਥ ਆ ਗਿਆ, ਤੈਨੂੰ ਮਾਰ ਕੇ ਪਿਓ ਦਾ ਬਦਲਾ ਲਵਾਂਗਾ।
ਜਿਮ ਚਾਹਤ ਸੋ ਬਿਦ ਬਣੀ ਰਣ ਮੈਂ ਤੁਝ ਹੇਰੇ।
ਜੋ ਮੈਂ ਚਾਹੁੰਦਾ ਸੀ ਉਹ ਬਿਦ ਬਣ ਗਈ ਹੈ, ਅੱਜ ਮੈਦਾਨੀ ਜੰਗ ਵਿੱਚ ਮੈਂ ਤੈਨੂੰ ਵੇਖਿਆ ਹੈ।
ਪਿਤ ਪਲਟਾ ਏ ਕਰਜ ਸਿਰ ਉਤਰੇ ਅਬ ਮੇਰੇ।
ਪਿਤਾ ਦੇ ਬਦਲੇ ਦਾ ਕਰਜ਼ਾ ਸੀ ਮੇਰੇ ਸਿਰ, ਅੱਜ ਉਤਰ ਜਾਏਗਾ।
ਪੂਰਬ ਤੁਮ ਕੋ ਮਾਰ ਕੈ ਰਣ ਖੇਤ ਮਝਾਰੇ।
ਬਿਧੀ ਚੰਦ, ਪਹਿਲਾਂ ਤੈਨੂੰ ਮੈਦਾਨੇ ਜੰਗ ਵਿੱਚ ਮੈਂ ਮਾਰਾਂਗਾ।
ਹਰ ਗੋਬਿੰਦ ਕੋ ਪੁਨ ਗਹੁ ਜੋਧਾ ਬਰਿਆਰੇ।
ਮੈਂ ਤੇਰੇ ਗੁਰੂ ਗੁਰੂ ਹਰਗੋਬਿੰਦ ਨੂੰ ਜਾ ਕੇ ਪਕੜਾਂਗਾ, ਜਿਹੜਾ ਆਪਣੇ ਆਪ ਨੂੰ ਦੁਨੀਆਂ ਦਾ ਬਹੁਤ ਵੱਡਾ ਬਰਿਆਰ ਜੋਧਾ ਸਮਝਦਾ ਹੈ।
ਸੁਨਤ ਹੱਸਿਓ ਬਿਧੀਆ ਅਦਕ ਉੱਤਰ ਕੋ ਦੀਨਾ।
ਇਹ ਸੁਣ ਕੇ ਭਾਈ ਬਿਧੀ ਚੰਦ ਜੀ ਹੱਸ ਪਏ ਤੇ ਚੰਦੂ ਦੇ ਪੁੱਤਰ ਨੂੰ ਜਵਾਬ ਦੇਣ ਲੱਗੇ।
ਜਹਿਤ ਉਤਾਰਿਓ ਪਿਤ ਕਰਜ ਤੂੰ ਮਹਾਪਰਬੀਨਾ।
ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼ ਕਾਕਾ, ਆਪਣੇ ਪਿਤਾ ਦਾ ਕਰਜ਼ਾ ਲੈਣਾ ਚਾਹੁੰਦਾ, ਤੂੰ ਪ੍ਰਵੀਨ ਹੈ, ਤੂੰ ਸਿਆਣਾ ਹੈ।
ਅਬ ਤੁਝ ਕੋ ਮਾਰੇ ਤੁਰਤ ਰਿਣ ਕੌਣ ਉਤਾਰੇ।
ਉਹਦੇ ਪਿਓ ਦਾ ਬਦਲਾ ਲੈਣਾ ਹੈ, ਤੇਰਾ ਕੌਣ ਲਏਗਾ। ਹੁਣ ਮੈਂ ਤੈਨੂੰ ਮਾਰਨ ਲੱਗਾ ਹਾਂ ਤੇ ਤੈਨੂੰ ਜਦੋਂ ਮੈਂ ਝਟਕ ਦੇਣਾ ਹੈ ਤੇ ਫਿਰ ਉਹ ਕਰਜ਼ੇ ਕੌਣ ਲਾਏਗਾ, ਤੇਰਾ ਬਦਲਾ ਕੌਣ ਲਏਗਾ।
ਇਹ ਸੰਸਾਰ ਸਭ ਕਰਤ ਹੈ ਕਿਮ ਨਿਰਣੈ ਤਾਰੇ।
ਇਹ ਜਿੰਨੇ ਲੋਕ ਸੁਣ ਰਹੇ ਨੇ, ਤੇਰੀ ਫੌਜ ਦੇ ਬੰਦੇ ਵੀ ਸੁਣ ਰਹੇ ਨੇ, ਮੇਰੀ ਫੌਜ ਦੇ ਸਿੰਘ ਵੀ ਸੁਣ ਰਹੇ ਨੇ, ਤੇ ਸਾਰਿਆਂ ਦੇ ਮਨ ਚ ਸ਼ੰਕਾ ਪੈ ਰਿਹਾ ਵੀ ਇਹ ਮੁੰਡਾ ਜਿਹਾ ਪਿਓ ਦਾ ਬਦਲਾ ਲੈਣ ਆ ਗਿਆ ਤੇ ਸ਼ੇਰ ਨੂੰ ਵੰਗਾਰ ਰਿਹਾ ਆ ਕੇ ਹੈ ਖਰਗੋਸ਼, ਇਹਦਾ ਵਿਚਾਰੇ ਦਾ ਕੀ ਬਣੇਗਾ, ਇਹਦਾ ਬਦਲਾ ਕੌਣ ਲਏਗਾ।
ਕਰਮ ਚੰਦ ਇਮ ਸੁਨਤਈ ਤਕ ਤੀਰ ਪ੍ਰਹਾਰਾ।
ਭਾਈ ਸਾਹਿਬ, ਭਾਈ ਬਿਧੀ ਚੰਦ ਦੀ ਵੰਗਾਰ ਸੁਣ ਕੇ, ਉਹਨਾਂ ਦੀ ਬੋਲੀ ਸੁਣ ਕੇ ਕਰਮ ਚੰਦ ਚੰਦੂ ਦੇ ਪੁੱਤਰ ਨੂੰ ਅੱਗ ਲੱਗ ਗਈ, ਉਹਨੇ ਕੰਨਾਂ ਦਾ ਹੀ ਖਿੱਚ ਕੇ ਤੀਰ ਮਾਰਿਆ।
ਤਨ ਬਿਧੀਏ ਕੇ ਤਕ ਚੁਬਿਓ ਗੈ ਖੈਚ ਨਿਕਾਰਾ।
ਭਾਈ ਸਾਹਿਬ, ਭਾਈ ਬਿਧੀ ਚੰਦ ਦੇ ਸਰੀਰ ਵਿੱਚ ਆ ਕੇ ਤੀਰ ਵੱਜਾ, ਥੋੜਾ ਜਿਹਾ ਚੁਭਿਆ ਤੇ ਭਾਈ ਸਾਹਿਬ ਨੇ ਪੁੱਟ ਦਿੱਤਾ।
ਪੁੰਨ ਤੂਰ ਨਹੀਂ ਤੀਰ ਖਰ ਤੱਕ ਔਰ ਚਲਾਇਓ।
ਫਿਰ ਉਸਨੇ ਦੂਸਰਾ ਤੀਰ ਭਾਈ ਬਿਧੀ ਚੰਦ ਵੱਲ ਚਲਾਇਆ।
ਹਿਆ ਕੁਦਾਏ ਬਿਧੀਏ ਤਬੇ ਨਿਜ ਗਾਤ ਬਚਾਇਓ।
ਭਾਈ ਬਿਧੀ ਚੰਦ ਜੀ ਘੋੜਾ ਕਦਾ ਕੇ ਪੈਂਤੜਾ ਘੋੜੇ ਦਾ ਬਦਲ ਗਏ। ਜਦੋਂ ਘੋੜੇ ਦਾ ਪੈਂਤੜਾ ਬਦਲ ਕੇ ਜਿੱਧਰ ਤੀਰ ਆਇਆ ਸੀ ਉਹ ਖਾਲੀ ਹੋ ਗਈ ਜਗ੍ਹਾ, ਉਹ ਨਿਸ਼ਾਨੇ ਤੋਂ ਭਾਈ ਸਾਹਿਬ ਨੇ ਉਹਨੂੰ ਖੁੰਝਾ ਦਿੱਤਾ, ਪਰੇ ਕਰ ਲਿਆ ਘੋੜਾ।
ਆਪ ਚਾਂਪ ਗੈ ਦਿੜ ਤੁਰਤ ਤਾਨਿਓ ਤਰ ਬਾਨਾ।
ਤੀਸਰਾ ਤੀਰ ਕਰਮ ਚੰਦ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਤਨੇ ਨੂੰ ਭਾਈ ਸਾਹਿਬ ਨੇ ਆਪਣੇ ਪੱਥੇ ਚੋਂ ਤੀਰ ਕੱਢ ਕੇ ਕਮਾਨ ਵਿੱਚ ਜੋੜ ਲਿਆ।
ਸਨਮੁਖ ਵੈ ਛੋਰਾ ਤਬੇ ਤੱਕ ਸ਼ਤਰੂ ਨਿਸ਼ਾਨਾ।
ਕਰਮ ਚੰਦ ਦਾ ਨਿਸ਼ਾਨਾ ਲਾਇਆ ਭਾਈ ਬਿਧੀ ਚੰਦ ਨੇ, ਕੰਨਾਂ ਦਾ ਖਿੱਚ ਕੇ ਮਾਰਿਆ।
ਲੱਗਿਓ ਬਾਜ ਕੇ ਪਾਲ ਮੈਂ ਗਾ ਪਾਛਲ ਪਾਰਾ।
ਕਰਮ ਚੰਦ ਦਾ ਘੋੜਾ ਉਛਲ ਗਿਆ ਤੇ ਉਹਦੇ ਮੱਥੇ ਦੇ ਵਿੱਚ ਭਾਈ ਸਾਹਿਬ ਦਾ ਤੀਰ ਵੱਜਾ, ਦਿਮਾਗ ਘੋੜੇ ਦਾ ਪਾੜ ਕੇ ਮੱਥਾ ਚੀਰ ਕੇ ਪਾਰ ਲੰਘ ਗਿਆ ਤੀਰ।
ਚੜ ਅਵਨੀ ਪਰ ਗਿਰ ਪਰਿਓ ਜਨ ਗਾਜ ਸੰਘਾਰਾ।
ਤਤਕਾਲ ਘੋੜੇ ਤੋਂ ਧੜਮ ਕਰਕੇ ਇਹ ਕਰਮ ਚੰਦ ਥੱਲੇ ਡਿੱਗਾ।
ਪਹੁੰਚੇ ਓ ਬਿਧੀਆ ਨਿਕਟ ਚੱਲ ਨੈ ਖੜਗ ਪ੍ਰਹਾਰਾ।
ਭਾਈ ਬਿਧੀ ਚੰਦ ਬੜੀ ਫੁਰਤੀ ਨਾਲ ਡਿੱਗਦੇ ਕਰਮ ਚੰਦ ਦੇ ਕੋਲ ਜਾ ਪਹੁੰਚੇ। ਚਾਹੁੰਦੇ ਤਾਂ ਤਲਵਾਰ ਨਾਲ ਸਿਰ ਲਾ ਸਕਦੇ ਸਨ, ਪਰ ਮਹਾਬਲੀ ਸੂਰਮੇ ਵੀ ਕਈ ਵਾਰ ਚੋਜ ਕਰਨ ਲੱਗ ਜਾਂਦੇ ਹਨ ਜੰਗ ਦੇ ਮੈਦਾਨ ਵਿੱਚ। ਭਾਈ ਸਾਹਿਬ ਜੀ ਨੇ ਤਲਵਾਰ ਦਾ ਵਾਰ ਕਰਮ ਚੰਦ ਤੇ ਨਹੀਂ ਕੀਤਾ।
ਦਬੀ ਟਾਂਗ ਆ ਕੇ ਤਰੇ ਤਰ ਉਤਰ ਨਿਕਾਰਾ।
ਕਰਮ ਚੰਦ ਦੀ ਲੱਤ ਘੋੜੇ ਦੇ ਥੱਲੇ ਆ ਗਈ ਸੀ, ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਈ ਸਾਹਿਬ ਨੇ ਆਪ ਉਹਨੂੰ ਫੜ ਕੇ ਘੋੜੇ ਦੇ ਥੱਲਿਓਂ ਕੱਢਿਆ।
ਗੈਲੀ ਨਸ ਕਰ ਸ਼ੀਗਰਤਾ ਪਾਛੇ ਕੋ ਚਾਲਾ।
ਆ ਜਿਹੜਾ ਕਮੰਦ ਕੋਰੜਾ ਹੁੰਦਾ ਨਾ, ਦੋ ਲਾਟੂ ਜੇ ਲੱਗੇ ਹੁੰਦੇ ਆ ਸੰਗਲੀਆਂ ਦੇ ਅੱਗੇ, ਇਹ ਬੜਾ ਪੁਰਾਣਾ ਸ਼ਸਤਰ ਹੈ। ਇਹ ਕਮੰਦ ਫਾਈ ਕਹਿੰਦੇ ਇਹਨੂੰ, ਕਮੰਦ ਦਾ ਅਰਥ ਹੈ ਫਾਈ। ਇਹ ਭਾਈ ਸਾਹਿਬ ਨੇ ਲਾਹ ਕੇ ਮੋਢੇ ਤੋਂ ਤੇ ਉਹਦੇ ਗਲ ਚ ਪਾ ਲਿਆ ਤੇ ਉਹਦਾ ਜਦੋਂ ਦੋਵੇਂ ਪਾਸਿਓਂ ਲਾਟੂ ਜੁੜ ਜਾਂਦੇ ਉਸੇ ਵੇਲੇ ਜਿੰਦਰਾ ਵੱਜ ਜਾਂਦਾ। ਉਹਨੂੰ ਫੜ ਕੇ ਤੇ ਭਾਈ ਸਾਹਿਬ ਕੈਦੀ ਬਣਾ ਕੇ ਕਮੰਦ ਕੋਰੜੇ ਚ ਤੇ ਲੈ ਤੁਰੇ ਪਿਛਾਂ ਆਪਣੀ ਫੌਜ ਵੱਲ।
ਅਪਰ ਸਿੱਖ ਅਰ ਤੁਰਕ ਤੈ ਰਣ ਮੱਚਿਓ ਕਰਾਲਾ।
ਚਾਰੇ ਪਾਸੇ ਖੰਡਾ ਖੜਕ ਰਿਹਾ ਸੀ, ਜੰਗ ਹੋ ਰਿਹਾ ਸੀ ਤੁਰਕਾਂ ਦਾ ਤੇ ਸਿੱਖਾਂ ਦਾ।
ਪਰੇ ਬਹੁਤ ਅਰ ਰਾਏ ਕੈ ਤੈ ਚਹਿਤ ਛੁਟਾਇਓ।
ਦੁਸ਼ਮਣ ਬਹੁਤ ਜ਼ੋਰ ਪਾ ਕੇ ਪਏ ਵੀ ਬਿਧੀ ਚੰਦ ਦੇ ਹੱਥੋਂ ਅਸੀਂ ਆਪਣਾ ਜਰਨੈਲ ਕਰਮ ਚੰਦ ਛੁਡਾ ਲਈਏ, ਪਰ ਸ਼ੇਰ ਦੇ ਹੱਥ ਆਇਆ ਸ਼ਿਕਾਰ ਕਿੱਥੇ ਛੁੱਟ ਸਕਦਾ ਸੀ। ਭਾਈ ਬਿਧੀ ਚੰਦ ਜੀ ਉਸ ਨੂੰ ਘੜੀਸ ਕੇ ਲੈ ਆਏ।
ਗੁਰ ਦਲ ਤੇ ਛਲ ਖੈ ਚਲੀ ਸਭ ਕੋ ਅਟਕਾਇਓ।
ਗੁਰੂ ਪਾਤਸ਼ਾਹ ਦੀਆਂ ਫੌਜਾਂ ਨੇ ਜਿੰਨੀਆਂ ਗੋਲੀਆਂ ਚਲਾ ਸਕਦੇ ਸਨ ਵੱਧ ਤੋਂ ਵੱਧ ਚਲਾਈਆਂ, ਤੀਰ ਚਲਾਏ। ਜਿਹੜੇ ਬਿਧੀ ਚੰਦ ਨੂੰ ਪਕੜਨ ਵਾਸਤੇ ਜਾਂ ਕਰਮ ਚੰਦ ਨੂੰ ਛੁਡਾਉਣ ਵਾਸਤੇ ਆ ਰਹੇ ਸੀ ਉਹਨਾਂ ਦੇ ਦੰਦ ਖੱਟੇ ਕਰਤੇ, ਮੂੰਹ ਪਵਾ ਦਿੱਤੇ, ਉਹ ਬਿਧੀ ਚੰਦ ਤੱਕ ਅੱਪੜ ਹੀ ਨਹੀਂ ਸਕੇ।
ਕਰੇ ਸ਼ਿਗਰਤਾ ਬਲ ਸਹਿਤ ਗੈ ਆਨਿਓ ਬੈਰੀ।
ਭਾਈ ਬਿਧੀ ਚੰਦ ਜੀ ਬੜੀ ਫੁਰਤੀ ਨਾਲ, ਜਿਵੇਂ ਬਿਜਲੀ ਦਾ ਸਾਹ ਸੰਗਤ ਜੀ ਬਟਨ ਦੱਬੀਏ ਨਾ ਇੱਥੇ ਤੇ ਕਰੰਟ ਉੱਥੇ ਪਹੁੰਚ ਜਾਂਦਾ, ਸੂਰਮੇ ਚ ਇੰਨਾ ਕਰੰਟ ਹੁੰਦਾ। ਭਾਈ ਸਾਹਿਬ ਪਤਾ ਹੀ ਨਹੀਂ ਲੱਗਣ ਦਿੱਤਾ, ਅੱਖ ਨਹੀਂ ਫਰਕਣ ਦਿੱਤੀ ਕਿ ਕਿਹੜੇ ਵੇਲੇ ਚੰਦੂ ਦੇ ਪੁੱਤਰ ਨੂੰ ਚੁੱਕ ਕੇ ਲਿਆ ਕੇ ਖਾਲਸੇ ਦੇ ਦਲ ਚ ਸਿੱਟ ਦਿੱਤਾ।
ਸ਼੍ਰੀ ਗੁਰ ਹਰ ਗੋਬਿੰਦ ਜੈ ਪਾਇਓ ਤਿੰਨ ਪੈਰੀ।
ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਸਤਿਗੁਰੂ ਖੜੇ ਸਨ, ਬਿਧੀ ਚੰਦ ਨੇ ਲਿਆ ਕੇ ਪੈਰਾਂ ਚ ਸੁੱਟਿਆ ਚੰਦੂ ਦੇ ਪੁੱਤਰ ਨੂੰ।
ਨੀਚ ਗਰੀਬ ਕੋ ਕਰ ਰਿਹਾ ਨੈ ਸਨਮੁਖ ਜੋਆ।
ਮਹਾਰਾਜ ਬਹੁਤ ਲੰਮੇ ਉੱਚੇ ਜਵਾਨ ਸਨ, ਚੌੜੀ ਛਾਤੀ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਾਹਾਂ ਹਾਥੀ ਦੀ ਸੁੰਡ ਦੀ ਤਰ੍ਹਾਂ ਝੂਲਦੀਆਂ ਸਨ ਤੇ ਮਹਾਰਾਜ ਵੱਲ ਅੱਖ ਨਹੀਂ ਕਰ ਸਕਿਆ ਚੰਦੂ ਦਾ ਪੁੱਤਰ।
ਵਿਦਿਆ ਬੋਲੇ ਓ ਪ੍ਰਭੂ ਜੀ ऋण बड सिर होआ।
भाई बिधी चंद जी बोले कहन लगे सच्चे पातशाह जी आ काका अपने प्यो दा करजा उतारन आया है। ए कहंदा सी भी बिधी चंद नू मार के फिर गुरु छेवें पातशाह नू देखना है। महाराज एदे सिर दा करजा बहुता है।
पलटा पित लै बे आयो ऋण उतरे ओ नाई।
प्यो दा बदला लैण आया सी पर अजे विचारे दी मन दी आस पूरी नहीं होई। ए बदला लै नहीं सकिया अजे।
बंदो मुश्के पाग सो पग श्रृंखल पाई।
महाराज हुण इहदियां जिवें प्यो दियां मुश्कां बन्नियां सन इहदियां वी उवें ही बन्न दईए। ਬਾਹਾਂ ਪਿੱਛੇ ਕਰਕੇ ਇਹਦੀ ਪੱਗ ਨਾਲ ਹੀ ਤੇ ਪੈਰ ਚ ਸੰਗਲੀ ਪਾ ਕੇ ਇਹਨੂੰ ਵੀ ਘੁਮਾਈਏ ਸਾਰੇ ਸ਼ਹਿਰਾਂ ਵਿੱਚ ਫਿਰ ਕਰਜ਼ਾ ਉਤਰੇਗਾ ਇਹਦਾ ਕਿਉਂਕਿ ਪਿਓ ਦੇ ਕਦਮਾਂ ਤੇ ਚੱਲੇਗਾ। ਇਸ ਤਰ੍ਹਾਂ ਮੇਰਾ ਜੀ ਕਰਦਾ ਹੈ।
ਗੁਰ ਕਿਰਪਾਲ ਹੱਸ ਕਰ ਕਹਿਓ ਕਿਆ ਇਸ ਤੇ ਲੈ ਬੋ।
ਮਾਂ ਬਲੀ ਸਤਿਗੁਰੂ ਮੁਸਕਰਾ ਪਏ ਤੇ ਹੱਸ ਕੇ ਕਹਿਣ ਲੱਗੇ ਬਿਧੀ ਚੰਦ ਜੀ ਆਪਾਂ ਇਹਦੇ ਤੋਂ ਕੀ ਲੈਣਾ ਹੈ।
ਛੋੜ ਦਿਓ ਕੁੜਿਆਰ ਕੋ ਪੁਨ ਕਰੇ ਨਾ ਐਬੋ।
ਇਸ ਕੁੜਿਆਰ ਨੂੰ ਛੱਡ ਦਿਓ ਕਹਿ ਦਿਓ ਮੁੜ ਕੇ ਇੱਧਰ ਨਾ ਆਵੀ। ਜੇ ਆ ਗਿਆ ਤੇ ਫਿਰ ਛੱਡਾਂਗੇ ਨਹੀਂ। ਐਤਕੀ ਛੱਡ ਰਹੇ ਹਾਂ ਦੁਬਾਰਾ ਨਹੀਂ ਛੱਡਾਂਗੇ।
ਜਥਾ ਦੁਸ਼ਟ ਪਿਤ ਸੁਤ ਤਥਾ ਤੁਰ ਕੰਨ ਕੇ ਚੇਰੇ।
ਮਹਾਰਾਜ ਕਹਿੰਦੇ ਜਿਵੇਂ ਦਾ ਪਿਓ ਦੁਸ਼ਟ ਸੀ ਚੰਦੂ ਇਹ ਵੀ ਉਦਾਂ ਦਾ ਹੀ ਹੈ। ਤੁਰਕਾਂ ਦੀ ਜੂਠ ਖਾ ਖਾ ਕੇ ਤੁਰਕਾਂ ਦੀਆਂ ਗੁਲਾਮੀਆਂ ਕਰ ਕਰਕੇ ਅੱਧੇ ਤੁਰਕ ਬਣ ਗਏ ਹਨ। ਇਹਨਾਂ ਦੀ ਮੱਤ ਮਾਰੀ ਗਈ ਹੈ।
ਕੁਛ ਕਜੂਤ ਸਿਰ ਮੈਂ ਹੱਤਿਓ ਸਿਮਰੈ ਗੁਣ ਤੇਰੇ।
ਮਹਾਰਾਜ ਕਹਿੰਦੇ ਇਹਨੂੰ ਕੀ ਮਾਰਨਾ ਮਰੇ ਹੋਏ ਨੂੰ। ਪੰਜ ਸੱਤ ਜੁੱਤੀਆਂ ਮਾਰ ਕੇ ਛੱਡ ਦੇ। ਜੁੱਤੀਆਂ ਮਾਰ ਦੇ ਤਾਂ ਕਿ ਤੇਰੇ ਗੁਣਾਂ ਨੂੰ ਯਾਦ ਰੱਖੇਗਾ। ਬਿਧੀ ਚੰਦ ਟੱਕਰਿਆ ਸੀ ਇਹ ਯਾਦ ਰੱਖੇਗਾ। ਪੰਜ ਸੱਤ ਜੁੱਤੀਆਂ ਨਾਲ ਹੀ ਇਹਨੂੰ ਵਾਪਸ ਭੇਜ ਦੇ। ਇਹ ਯਾਦ ਤਾਂ ਰੱਖੇਗਾ ਨਾ ਵੀ ਕੋਈ ਗੁਰੂ ਕਾ ਸਿੱਖ ਟੱਕਰਿਆ ਸੀ। ਹਾਂਜੀ
ਹੁਕਮ ਮਾਨ ਤਿਆਗਿਓ ਤਬੈ ਪਨ ਹੀ ਕੁਛ ਮਾਰੇ।
ਮਹਾਰਾਜ ਦਾ ਹੁਕਮ ਮੰਨ ਕੇ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਨੇ ਪੰਜ ਸੱਤ ਜੁੱਤੀਆਂ ਕਰਮ ਚੰਦ ਦੇ ਸਿਰ ਮਾਰੀਆਂ ਤੇ ਛੱਡ ਦਿੱਤਾ।
ਨਹੀਂ ਬੋਲ ਮੁਖ ਆਵਤੋ ਪਾਗਿਓ ਛੁੱਟ ਹਾਰੇ।
ਬੋਲ ਸਕਿਆ ਨੀ ਜਾਣ ਉਸ ਵੇਲੇ ਮੁੱਠੀ ਚ ਆਈ ਹੋਈ ਸੀ। ਇਹ ਜੁੱਤੀਆਂ ਮਾਰਨ ਵਾਲਾ ਤਲਵਾਰ ਵੀ ਮਾਰ ਸਕਦਾ, ਇਹ ਤਾਂ ਦੁਸ਼ਮਣ ਹੈ ਕੁਛ ਵੀ ਕਰ ਸਕਦਾ। ਬੋਲਿਆ ਨਹੀਂ ਤੇ ਉਹ ਛੁੱਟ ਕੇ ਇੰਜ ਭੱਜਿਆ ਸਿੱਧਾ ਹੀ ਆਪਣੀ ਫੌਜ ਵਿੱਚ ਗਿਆ।
ਜਾਏ ਮਿਲਿਓ ਤੁਰ ਕਨ ਬਿਖੈ ਜੈ ਅਬਦੁਲ ਖਾਨਾ।
ਦੌੜ ਕੇ ਉੱਥੇ ਗਿਆ ਜਿੱਥੇ ਸਾਰੀ ਫੌਜ ਦਾ ਵੱਡਾ ਜਰਨੈਲ ਜਲੰਧਰ ਦਾ ਸੂਬੇਦਾਰ ਅਬਦੁਲ ਖਾਨ ਖੜਾ ਸੀ।
ਧਰਕਤ ਉਰ ਬੜ ਸਵਾਸ ਲੇ ਅਸਬਾਕ ਬਖਾਨਾ।
ਇਹਦਾ ਕਾਲਜਾ ਧੜਕ ਰਿਹਾ ਸੀ, ਸਾਹ ਉਸਾਹੀ ਹੋਇਆ ਸੀ, ਲੰਮੇ ਲੰਮੇ ਸਾਹ ਲੈਂਦਾ ਸੀ ਤੇ ਜਾ ਕੇ ਉੱਥੇ ਖਲੋ ਗਿਆ ਅਬਦੁਲ ਖਾਨ ਦੇ ਪਾਸ।
ਗਇਓ ਮੋਹੇ ਲੈ ਕਰ ਗਏ ਗੁਰ ਜਹਾਂ ਖਰੋ ਹੈ।
ਕਹਿਣ ਲੱਗਾ ਖਾਨ ਸਾਹਿਬ ਖੁਦਾ ਨੇ ਜਾਨ ਬਖਸ਼ੀ ਹੈ, ਮਰ ਚੱਲਿਆ ਸੀ ਮੈਂ ਤਾਂ, ਮੈਨੂੰ ਤੇ ਫੜ ਕੇ ਲੈ ਗਏ ਸਨ। ਕਿੱਡੀ ਸ਼ਰਮ ਵਾਲੀ ਗੱਲ ਹੈ, ਹੋਵੇ ਸਿਪਾਹ ਸਰਦਾਰ ਜੰਗੀ ਜਰਨੈਲ ਤੇ ਕੱਲਾ ਹੀ ਬੰਦਾ ਫੜ ਕੇ ਲੈ ਜੇ ਤੇ ਦੱਸ ਰਿਹਾ ਆਪਣੀ ਕਰਤੂਤ। ਕਹਿ ਰਿਹਾ ਮੈਨੂੰ ਫੜ ਕੇ ਲੈ ਗਏ ਸਨ ਜਿੱਥੇ ਗੁਰੂ ਖੜਾ ਹੈ।
ਛਲ ਬਲ ਕੋ ਤਰ ਸ਼ੀਗਰਤਾ ਮੈਂ ਛੁੱਟਨ ਕਰੋ ਹੈ।
ਪਰ ਮੈਂ ਛਲ ਬਲ ਕਰਕੇ ਛੋਟ ਆਇਆ, ਇਹ ਨੀ ਦੱਸਦਾ ਵੀ ਜੁੱਤੀਆਂ ਖਾ ਕੇ ਆਇਆ। ਕਹਿੰਦਾ ਛਲ ਬਲ ਕਰਕੇ ਮੈਂ ਨਿਕਲ ਆਇਆ ਹਾਂ।
ਸਿੱਖਣ ਕੋ ਮਾਰਤ ਆਯੋ ਸਭ ਭੇਦ ਨਿਹਾਰਾ।
ਮੈਂ ਜੰਗ ਚ ਕਈ ਸਿੱਖ ਮਾਰ ਕੇ ਆਇਆ। ਇਹ ਹੈ ਝੂਠੇ ਕੁੜਿਆਰਾਂ ਦੀ ਨਿਸ਼ਾਨੀ। ਅੰਬਰ ਪਾਟੇ ਥਿਗਲੀ ਕੁੜਿਆਰ ਕਰਨ ਦੇ ਕਹਿੰਦੇ ਅਸਮਾਨ ਨੂੰ ਟਾਕੀਆਂ ਲਾ ਦਿੰਦੇ। ਮਾਰ ਖਾ ਕੇ ਜੁੱਤੀਆਂ ਦੀ ਆਇਆ ਤੇ ਕਹਿੰਦਾ ਮੈਂ ਕਈ ਸਿੱਖਾਂ ਨੂੰ ਮਾਰਦਾ ਆਇਆ ਤੇ ਨਾਲੇ ਮੈਂ ਸਾਰਾ ਭੇਤ ਲੈ ਕੇ ਆਇਆ ਸਿੱਖਾਂ ਦਾ।
ਰਹਿਓ ਅਲਪ ਦਲ ਗੁਰੂ ਕੋ ਸਮੁਦਾਏ ਸੰਘਾਰਾ।
ਬਸ ਹੁਣ ਗੁਰੂ ਕੋਲ ਬੰਦੇ ਥੋੜੇ ਹੀ ਰਹਿ ਗਏ ਨੇ, ਗੁਰੂ ਦੀ ਫੌਜ ਗਿਣਤੀ ਦੀ ਰਹਿ ਗਈ ਹੈ, ਬਹੁਤੇ ਸਿੱਖ ਮਾਰੇ ਗਏ ਨੇ।
ਆਪ ਅਗਾਰੀ ਹੋਏ ਕੈ ਹੇਲਾ ਅਬ ਕਾਲੋ।
ਖਾਨ ਸਾਹਿਬ ਹੁਣ ਤੁਸੀਂ ਅੱਗੇ ਹੋਵੋ, ਅਬਦੁਲ ਖਾਨ ਨੂੰ ਕਹਿੰਦਾ ਤੁਸੀਂ ਅੱਗੇ ਹੋ ਕੇ ਖੁਦ ਹੱਲਾ ਕਰੋ। ਬਸ ਹੁਣ ਤਾਂ ਇੱਕੋ ਝੜਪ ਦੀ ਗੱਲ ਰਹਿ ਗਈ ਹੈ, ਇੱਕ ਹੱਲਾ ਕਰਾਂਗੇ ਤੇ ਗੁਰੂ ਪਕੜਿਆ ਜਾਏਗਾ।
ਹਰ ਗੋਬਿੰਦ ਕੋ ਲਹਿ ਗਏ ਨਿਜਯੋਜ ਸੰਭਾਲੋ।
ਬਸ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਤੇ ਸਮਝੋ ਫੜੀਏ ਜਾਂ ਫੜੇ ਜਾਣ ਵਾਲੇ ਹਨ ਥੋੜੇ ਸਮੇਂ ਚ, ਬਸ ਆਪਣੀ ਤਾਕਤ ਨੂੰ ਸੰਭਾਲ ਲਓ। ਇੱਕ ਵਾਰੀ ਇਰਾਦਾ ਪੱਕਾ ਕਰ ਲਓ, ਮਨ ਪੱਕਾ ਕਰਕੇ ਹੱਲਾ ਬੋਲ ਦਿਓ, ਫਿਰ ਗੁਰੂ ਪਕੜਿਆ ਹੀ ਸਮਝੋ।
ਇਮ ਕੈ ਅਬਦੁਲ ਖਾਨ ਕੋ ਕੁਛ ਅਗਰ ਚਲਾਇਓ।
ਏਦਾਂ ਇਸ ਕੁੜਿਆਰ ਕਰਮਚੰਦ ਨੇ ਅਬਦੁਲ ਖਾਨ ਦੇ ਕੰਨ ਭਰੇ, ਹੌਸਲਾ ਦਿੱਤਾ, ਬਸ ਜੀ ਥੋੜੇ ਹੀ ਸਿੱਖ ਰਹਿ ਗਏ ਆ, ਮੁੱਠੀ ਭਰਨੇ ਐਵੇਂ ਹੀ ਮਾਰ ਲੈਣੇ ਆ, ਏਦਾਂ ਕਹਿੰਦਾ ਅੱਗੇ ਲੈ ਆਇਆ ਅਬਦੁਲ ਖਾਨ ਨੂੰ।
ਅਪਰ ਤੁਰੰਗ ਜੋ ਸੰਗ ਥੋ ਤਿਸ ਪਰ ਚੜਤਾਇਓ।
ਆਪ ਕਿਸੇ ਹੋਰ ਤੋਂ ਘੋੜਾ ਮੰਗ ਕੇ ਉੱਤੇ ਚੜਿਆ, ਕਿਉਂਕਿ ਆਪਣਾ ਘੋੜਾ ਤੇ ਮਰਵਾ ਕੇ ਆ ਗਿਆ ਸੀ। ਭਾਈ ਬਿਧੀ ਚੰਦ ਨੇ ਤੀਰ ਮਾਰ ਕੇ ਮੱਥਾ ਪਾੜ ਦਿੱਤਾ ਘੋੜੇ ਦਾ, ਤੇ ਉਹ ਘੋੜਾ ਮਰ ਗਿਆ, ਹੁਣ ਦੂਜੇ ਦਾ ਘੋੜਾ ਮੰਗ ਕੇ ਚੜਿਆ ਤੇ ਨਾਲ ਨਾਲ ਤੁਰਿਆ ਹੁੰਦਾ ਅਬਦੁਲ ਖਾਨ ਦੇ ਵਿੱਚੋਂ, ਡਰਿਆ ਵੀ ਆ ਕਿਤੇ ਬਿਧੀ ਚੰਦ ਫੇਰ ਨਾ ਆ ਜਾਵੇ, ਪਰ ਇਹ ਵੀ ਆ ਵੀ ਬਦਲਾ ਲੈ ਲਵਾਂ ਪਿਓ ਦਾ, ਜੇ ਅੱਜ ਮੌਕਾ ਲੰਘ ਗਿਆ ਤੇ ਫਿਰ ਗੁਰੂ ਨੇ ਕਾਬੂ ਨਹੀਂ ਆਉਣਾ। ਇਸ ਤਰ੍ਹਾਂ ਦਾ ਇਹ ਪਾਜੀ ਕਰਮਚੰਦ ਆ ਰਿਹਾ ਹੈ।
ਇਮ ਬਿਧੀਏ ਕੀ ਗਾਥ ਇਤ ਕਾਲੇ ਓ ਕਮ ਸਾਨਾ।
ਇਸ ਪਾਸੇ ਭਾਈ ਬਿਧੀ ਚੰਦ ਜੀ ਲੜ ਰਹੇ ਸਨ, ਬੜਾ ਘਮਸਾਨ ਦਾ ਯੁੱਧ ਕਰ ਰਹੇ ਸਨ, ਬੜੇ ਸੂਰਮੇ ਸਨ, ਸਭ ਤਰ੍ਹਾਂ ਦੇ ਸ਼ਸਤਰ ਚਲਾਣੇ ਜਾਣਦੇ ਸਨ, ਸ਼ਸਤਰ ਅਸਤਰ ਮੁਕਤ ਅਮੁਕਤ ਕਈ ਪ੍ਰਕਾਰ ਦੇ ਸ਼ਸਤਰ ਹੁੰਦੇ ਆ, ਉਹਨਾਂ ਸਭ ਤਰ੍ਹਾਂ ਦੇ ਸ਼ਸਤਰਾਂ ਦੀ ਵਿਦਿਆ ਚ ਭਾਈ ਸਾਹਿਬ ਮਾਹਰ ਸਨ। ਫੌਜ ਨੂੰ ਕਿਵੇਂ ਲੜਾਉਣਾ ਹੈ, ਕਿਵੇਂ ਅੱਗੇ ਵਧਾਉਣਾ ਹੈ, ਕਿਵੇਂ ਪਿੱਛੇ ਹਟਾਉਣਾ ਹੈ, ਕਿਸ ਤਰ੍ਹਾਂ ਫੌਜ ਤੋਂ ਆਪਣਾ ਦੁਸ਼ਮਣ ਤੋਂ ਬਚਾਉਣਾ ਹੈ, ਇਹ ਸਾਰੀਆਂ ਨੀਤੀਆਂ ਨਾਲ ਭਾਈ ਸਾਹਿਬ ਮਾਹਰ ਸਨ ਤੇ ਜੰਗ ਕਰ ਰਹੇ ਸਨ। ਇੱਧਰ ਤਾਂ ਉਹਨਾਂ ਦੀ ਕਥਾ ਸੁਣਾਈ ਹੈ।
ਪਰਸ ਰਾਮ ਸ਼ਕਤੂ ਉਤੇ ਦੋਨੋ ਰਣ ਥਾਨਾ।
ਉਧਰ ਗੁਰੂ ਕੇ ਦੋ ਹੋਰ ਯੋਧੇ ਖੜੇ ਸਨ, ਇੱਕ ਭਾਈ ਪਰਸ ਰਾਮ ਜੀ ਸਨ, ਬੜੇ ਸੂਰਮੇ ਬੜੇ ਯੋਧੇ ਸਨ, ਗੁਰਬਾਣੀ ਦੇ ਰਸੀਏ, ਇੱਕ ਸਨ ਭਾਈ ਸ਼ਕਤੂ ਜੀ, ਉਹ ਵੀ ਦੋਵੇਂ ਜਰਨੈਲ ਦੂਜਾ ਪਾਸਾ ਮੱਲ ਕੇ ਦੁਸ਼ਮਣ ਦਾ ਰਾਹ ਰੋਕ ਕੇ ਖੜੇ ਸਨ।
ਦੋਹਰਾ ਨਬੀ ਬਖਸ਼ ਲਸ਼ਕਰ ਮਹਾ ਲੈ ਕਰ ਆਇਓ ਸੰਗ।
ਉਸ ਵੇਲੇ ਸਾਧ ਸੰਗਤ ਜੀ, ਨਬੀ ਬਖਸ਼ ਨਾਮ ਦਾ ਇੱਕ ਜਰਨੈਲ ਤੁਰਕਾਂ ਦੀ ਭਾਰੀ ਫੌਜ ਲੈ ਕੇ ਭਾਈ ਪਰਸੂ ਜੀ, ਭਾਈ ਪਰਸੁਰਾਮ ਜੀ ਤੇ ਭਾਈ ਸ਼ਕਤੂ ਜੀ ਵਾਲੇ ਮੋਰਚੇ ਤੇ ਆ ਪਿਆ।
ਤੋਮਰ ਤਰਵਾਰਨ ਤਬਰ ਗਹੇ ਤੁਫੰਗ ਖਤੰਗ।
ਉਹਨਾਂ ਨੇ ਬੰਦੂਕਾਂ ਬਰਛੇ ਤਲਵਾਰਾਂ ਭਾਲੇ ਤੀਰ ਕਮਾਨ ਭਾਂਤ ਭਾਂਤ ਦੇ ਸ਼ਸਤਰ ਪਕੜੇ ਹੋਏ ਸਨ। ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰ ਕੇ ਨਬੀ ਬਖਸ਼ ਭਾਰੀ ਫੌਜ ਲੈ ਕੇ ਆ ਗਿਆ।
ਪਾਦੜੀ ਚੰਦ ਪਰੇ ਅੰਤ ਤੁਪਕ ਬਾਰੂਦ ਸੰਗ।
ਉਹਨਾਂ ਤੁਰਕਾਂ ਨੇ ਆਪਣੀਆਂ ਬੰਦੂਕਾਂ ਬਰੂਦ ਨਾਲ ਭਰ ਕੇ ਗੋਲੀਆਂ ਪਾ ਕੇ ਗਜਾ ਨਾਲ ਠੋਕ ਲਈਆਂ।
ਛਨਕੰਤ ਗਜਨ ਤਾਏ ਤੁਰੰਗ।
ਪੁਰਾਣੇ ਜ਼ਮਾਨੇ ਚ ਨਾਲੀ ਵਾਲੇ ਪਾਸਿਓਂ ਗੋਲੀ ਪੈਂਦੀ ਸੀ, ਪਹਿਲਾਂ ਬਰੂਦ ਪਾਉਂਦੇ ਸਨ, ਫਿਰ ਗੋਲੀ ਪਾਉਂਦੇ ਸਨ, ਫਿਰ ਗਜ ਦੇ ਨਾਲ ਸਰੀਆ ਜਿਹਾ ਹੁੰਦਾ ਗਜ, ਉਹਦੇ ਨਾਲ ਠੋਕਦੇ ਸਨ ਤੇ ਪਿੱਛੋਂ ਤੋੜਾ ਜੜਦੇ ਸਨ। ਪੱਥਰ ਕਲਾ ਤੇ ਪਲੀਤਾ ਕਈ ਕਿਸਮ ਦੇ ਸਿਸਟਮ ਸਨ ਪੁਰਾਣੇ। ਉਹ ਬੰਦੂਕਾਂ ਦੇ ਚ ਭਾਈ ਸਾਹਿਬ ਕਹਿੰਦੇ ਗੋਲੀਆਂ ਪਾਉਂਦੇ ਤੇ ਗਜਾਂ ਨਾਲ ਛਣਕ ਛਣਕ ਹੁੰਦੀ ਹੈ ਨਾਲੀਆਂ ਦੇ ਵਿੱਚ।
ਠੋਕੇ ਅੰਤ ਗੋਲਕ ਤੋੜਾ ਸੰਭਾਰ।
ਘੋੜੇ ਦੌੜਦੇ ਨੇ ਤੇ ਗੋਲੀਆਂ ਚਲਦੇ ਘੋੜਿਆਂ ਦੇ ਉੱਤੋਂ ਚਲਾਉਂਦੇ ਨੇ।
ਦੁੱਖੇ ਅੰਤ ਪਲੀਤਾ ਬਾਰ ਬਾਰ
ਬਾਰ ਬਾਰ ਤੋੜਿਆਂ ਤੇ ਤੁਕ ਤੋਂ ਜੜ ਕੇ ਕਲਾ ਪਲੀਤੇ ਤੁਖਾ ਕੇ ਗੋਲੀਆਂ ਚਲਾਉਂਦੇ ਨੇ।
ਗੜਕੰਤ ਨਾਦ ਜਵਾਲਾ ਉਗਾਲ
ਕਾੜ ਕਾੜ ਹੁੰਦੀ ਹੈ, ਗੋਲੀਆਂ ਕਰਦੀਆਂ ਨੇ, ਅੱਗ ਨਿਕਲਦੀ ਹੈ।
ਛੁਟਕੰਤ ਬ੍ਰਿੰਦ ਕਾਇਲ ਉਤਾਲ
ਔਰ ਸੂਰਮਿਆਂ ਨੂੰ ਲੱਗਦੀਆਂ ਨੇ, ਕਿਸੇ ਦੀ ਛਾਤੀ ਚ ਪਾਰ ਹੁੰਦੀ ਹੈ ਗੋਲੀ, ਕਿਸੇ ਦਾ ਮੱਥਾ ਚੀਰ ਜਾਂਦੀ ਹੈ, ਕਿਸੇ ਦੀ ਬਾਂਹ ਤੇ ਕਿਸੇ ਦੀ ਵੱਖੀ ਚ ਵੱਜਦੀ। ਕਈ ਜ਼ਖਮੀ ਹੁੰਦੇ ਨੇ, ਕਈ ਸੰਸਾਰ ਤੋਂ ਹੀ ਚਲੇ ਜਾਂਦੇ ਨੇ।
ਇਤ ਉਤ ਤੁਰੰਗ ਸੂਰੇ ਤਵਾਏ
ਸੂਰਮਿਆਂ ਦੇ ਘੋੜੇ ਇਧਰ ਉਧਰ ਦੌੜੇ ਫਿਰਦੇ ਨੇ।
ਜੋ ਵਧਤ ਅਗਰ ਤਿਸ ਦੇ ਗਿਰਾਏ
ਅੱਗੇ ਵਧਦਾ ਉਹਨੂੰ ਮਾਰ ਕੇ ਥੱਲੇ ਸੁੱਟ ਦਿੰਦੇ ਨੇ।
ਗਿਰੇ ਅੰਤ ਸੁਪੱਟ ਹਿਆ ਆਏ ਤਾਏ
ਇਸ ਤਰ੍ਹਾਂ ਸੂਰਮੇ ਦੌੜ ਦੌੜ ਕੇ ਲੜਦੇ ਨੇ ਤੇ ਧਰਤੀ ਤੇ ਡਿੱਗਦੇ ਨੇ ਤੇ ਘੋੜਿਆਂ ਥੱਲੇ ਦਰੜੇ ਜਾਂਦੇ ਨੇ।
ਮਿਲ ਗਏ ਆਪ ਮੈਂ ਕਰਤ ਕਾਏ
ਆਪਸ ਵਿੱਚ ਇੱਕ ਦੂਜੀ ਨੂੰ ਜਾ ਕੇ ਮਿਲ ਗਏ ਨੇ, ਇੱਕ ਦੂਜੀ ਦੇ ਬਰਛੇ ਤਲਵਾਰਾਂ ਜੋ ਜੋ ਸ਼ਸਤਰ ਹੱਥ ਚ ਆਉਂਦਾ ਮਾਰਦੇ ਨੇ।
ਮੁਖ ਮਾਰ ਮਾਰ ਜੋ ਦਾਰ ਟੰਤ
ਮਾਰ ਲਓ ਰਟਦੇ ਨੇ।
ਬਾਹੇ ਕਿਰਪਾਨ ਅੰਗਨ ਕਟੰਤ
ਤਲਵਾਰਾਂ ਤਛ ਮੁੱਛ ਕਰਦੀਆਂ ਵੱਢਦੀਆਂ ਜਾਂਦੀਆਂ ਲੱਤਾਂ ਬਾਹਾਂ ਹੱਥਾਂ ਨੂੰ।
ਤਬ ਪਰਸ ਰਾਮ ਸ਼ਕਤੂ ਵਿਸਾਲ
ਭਾਈ ਪਰਸ ਰਾਮ ਜੀ ਤੇ ਭਾਈ ਸ਼ਕਤੂ ਨੇ
ਗੈ ਦੋਹਿਨ ਚਾਂਪ ਸਰ ਕੋ ਨਿਕਾਲ
ਆਪਣੇ ਮੋਢਿਆਂ ਤੋਂ ਭਾਰੇ ਤਣਸ ਉਤਾਰੇ ਨੇ ਤੇ ਪੱਥਿਆਂ ਚੋਂ ਤੀਰ ਕੱਢੇ ਨੇ।
ਪ੍ਰੇਰੇ ਤੁਰੰਗ ਬੱਡ ਬੇਗ ਸੰਗ
ਆਪਣੇ ਘੋੜਿਆਂ ਨੂੰ ਅੱਡੀਆਂ ਲਾਈਆਂ ਨੇ, ਹਵਾ ਚ ਉੱਡਣ ਵਾਲੇ ਘੋੜੇ ਮੈਦਾਨੇ ਜੰਗ ਚ ਆ ਗਏ ਨੇ।
ਗਨ ਸੂਰ ਸਹਿਤ ਪਕਰੇ ਤੁਫੰਗ
ਔਰ ਸੂਰਮਿਆਂ ਨੇ ਬੰਦੂਕਾਂ ਦੇ ਤੀਰ ਕਮਾਨ ਆਪਣੇ ਆਪਣੇ ਸੰਭਾਲ ਲਏ ਨੇ।
ਜੈ ਨਬੀ ਬਖਸ਼ ਬੱਡ ਬੰਦ ਟੋਲ
ਜਿੱਥੇ ਨਬੀ ਬਖਸ਼ ਆਪਣਾ ਵੱਡਾ ਟੋਲਾ ਲੈ ਕੇ ਫੌਜ ਦਾ ਆਇਆ ਹੈ।
ਤਿਤ ਕੋ ਪਹੁੰਚ ਕਰ ਸਾਥ ਗੋਲ
ਭਾਈ ਪਰਸਰਾਮ ਤੇ ਸ਼ਕਤੂ ਨੇ ਉਧਰ ਜਾ ਕੇ ਜਕਾਰਾ ਗਜਾ ਦਿੱਤਾ।
ਇੱਕ ਸੰਤ ਵੀਰ ਕੋਰਾ ਤਵਾਏ
ਔਰ ਸੂਰਮੇ ਜਦੋਂ ਘੋੜਿਆਂ ਦੇ ਦੌੜੇ ਨੇ
ਛੁਟਕੰਤ ਤੁਪਕ ਰਿਪ ਨੇੜੇ ਜਾਏ
ਬੈਰੀ ਦੇ ਨੇੜੇ ਜਾ ਕੇ ਗੋਲੀਆਂ ਚਲਾਈਆਂ ਨੇ।
ਬਜੀ ਅੰਤ ਪਟੈ ਭੇਰੀ ਬਿਲੰਦ
ਉਧਰੋਂ ਭੇਰੀਆਂ ਵੱਜ ਰਹੀਆਂ ਨੇ, ਪਟੇ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ।
ਟਮਕੰਤ ਢੋਲ ਨਾਦਤ ਅਮੰਦ
ਢੋਲ ਟਮਕੇ ਹੋ ਰਹੇ ਨੇ, ਢੋਲ ਨਗਾਰੇ ਪਾਉਣ ਤੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹਿਰਨ ਨਾਦ ਵੱਜਣ ਖੇਤ ਪਿਹਾਵਲੇ ਵੀਰ ਪਰੋਤੇ ਬਰਛੀਏ ਜਣ ਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਮੱਧ ਪੀਤੇ ਲੋਟਣ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤਰਸੂਲਾਂ ਬਰਛੀਆਂ ਤੀਰ ਵੱਗਣ ਖਰੇ ਉਤਾਵਲੇ ਜਣ ਡਸੇ ਭੁਜੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ। ਚੰਡੀ ਦੀ ਵਾਰ ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਉਦਾਂ ਦਾ ਸੀਨ ਬਣ ਗਿਆ ਹੈ ਜੰਗ ਦਾ।
ਫਰਰੇ ਖੁਲਾਏ ਚਮਕੇ ਨਿਸ਼ਾਨ
ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ ਨੇ। ਜਦੋਂ ਜੰਗ ਨੂੰ ਫੌਜ ਜਾਂਦੀ ਹੈ ਉਸ ਵੇਲੇ ਫਰਲੇ ਏਦਾਂ ਘੁਮਾਏ ਹੁੰਦੇ ਨੇ, ਜਦੋਂ ਫੌਜ ਦੌੜਦੇ ਨੇ ਘੋੜੇ ਫਰਲੇ ਖੋਲ ਦਿੰਦੇ ਨੇ, ਉਹ ਫਰਲੇ ਜਦੋਂ ਹਵਾ ਦੇ ਵਿੱਚ ਫਰਲਾਉਂਦੇ ਨੇ ਤੇ ਉਹਨੂੰ ਦੇਖ ਕੇ ਯੋਧਿਆਂ ਦੇ ਡੋਲੇ ਫਰਕ ਜਾਂਦੇ ਨੇ। ਆਪਣੇ ਆਪਣੀ ਕੌਮੀ ਨਿਸ਼ਾਨਾਂ ਦਾ ਮਾਣ ਹੁੰਦਾ ਹੈ। ਸੋ ਜਦੋਂ ਖਾਲਸੇ ਦੇ ਨਿਸ਼ਾਨ ਸਾਹਿਬ ਖੁੱਲੇ ਨੇ ਤੇ ਉਸ ਵੇਲੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਨੇ।
ਕਰ ਅਗਰ ਰੋਪ ਗਾਡੇ ਸਥਾਨ
ਭਾਈ ਸ਼ਕਤੂ ਜੀ ਭਾਈ ਪਰਸਰਾਮ ਜੀ ਵੈਰੀ ਦੇ ਸਾਹਮਣੇ ਖਲੋ ਗਏ ਨੇ।
ਛਲਕੈ ਤੁਫੰਗ ਝੂਟੀ ਵਿਸਾਲ
ਗੋਲੀਆਂ ਦੀ ਕਾੜ ਕਾੜ ਹੋਣ ਲੱਗੀ ਹੈ, ਛਲਕਾਂ ਚੱਲਣ ਲੱਗੀਆਂ ਨੇ, ਇਕੱਠੀਆਂ ਗੋਲੀਆਂ ਚੱਲਦੀਆਂ ਨੂੰ ਛਲਕ ਕਹਿੰਦੇ ਨੇ। ਇਕਦਮ ਪੰਜਾਹ ਪੰਜਾਹ ਸੌ ਸੌ ਬੰਦੂਕਾਂ ਇਕੱਠੀਆਂ ਚੱਲ ਗਈਆਂ ਨੇ।
ਮੁਖ ਸੀਸ ਫੋਰ ਗੇਰਤ ਉਤਾਲ
ਕਿਸੇ ਦੇ ਮੂੰਹ ਦੇ ਵਿੱਚ, ਕਿਸੇ ਦੇ ਮੱਥੇ ਦੇ ਵਿੱਚ, ਕਿਸੇ ਦੇ ਛਾਤੀ ਚ ਗੋਲੀ ਵੱਜੀ ਆ ਤੇ ਸਿਰ ਏਦਾਂ ਫੁੱਟੇ ਨੇ ਜਿਵੇਂ ਹਾਂਡੀਆਂ ਫੁੱਟਦੀਆਂ ਨੇ।
ਨਿਕ ਸੰਤ ਮੀਜ ਬਿਥਰੰਤ ਪਾਸ
ਖਾਸ ਕਰਕੇ ਜਦੋਂ ਮੱਥੇ ਦੇ ਵਿੱਚ ਗੋਲੀ ਵੱਜਦੀ ਆ ਜਾਂ ਮੂੰਹ ਦੇ ਵਿੱਚ ਤੇ ਸਿਰ ਏਦਾਂ ਪਟਾਕਾ ਪਾ ਜਾਂਦਾ ਜਿਵੇਂ ਹਾਂਡੀ ਫੁੱਟਦੀ ਆ ਤੇ ਵਿੱਚੋਂ ਸਿਰ ਦੀ ਮਿਝ ਨਿਕਲ ਜਾਂਦੀ ਹੈ।
ਕਰ ਸੇਤ ਜੋ ਮੇਚਕ ਕੇਸ ਪਾਸ
ਜਿਹੜੇ ਚਿੱਟੇ ਜਾਂ ਸਿਰ ਦੇ ਕਾਲੇ ਕੇਸ ਹੁੰਦੇ ਹਨ।
ਮੁਖ ਲਗੇ ਦੰਤ ਕੋ ਤੋਰ ਦੇਤ
ਉਹ ਲਹੂ ਦੇ ਨਾਲ ਲਾਲ ਹੋ ਜਾਂਦੇ ਆ, ਦਾੜੀਆਂ ਦੇ ਕੇਸ ਸਿਰਾਂ ਦੇ ਕੇਸ ਉਹ ਨਾ ਕਾਲੇ ਰਹਿੰਦੇ ਆ ਨਾ ਚਿੱਟੇ ਰਹਿੰਦੇ ਆ, ਉਹ ਲਾਲ ਹੋ ਜਾਂਦੇ ਆ ਕਿਉਂਕਿ ਚਰਬੀ ਉਹਨਾਂ ਦੀ ਨਿਕਲ ਕੇ ਉਹਨਾਂ ਦੇ ਉੱਤੇ ਪੈ ਜਾਂਦੀ ਹੈ, ਲਾਲ ਮਿੱਝ ਨਿਕਲਦੀ ਹੈ। ਔਰ ਦੰਦ ਜਿਹੜੇ ਜਿੱਥੇ ਗੋਲੀ ਵੱਜਦੀ ਹੈ ਦੰਦ ਭੰਨ ਕੇ ਲੰਘ ਜਾਂਦੀ ਹੈ।
ਕਹਿ ਅੱਖ ਫੁੱਟ ਥਿਰ ਜੰਗ ਖੇਤ,
ਕਿਸੇ ਦੀ ਅੱਖ ਵਿੱਚ ਗੋਲੀ ਵੱਜਦੀ ਹੈ, ਅੱਖ ਫੁੱਟ ਜਾਂਦੀ ਹੈ।
ਮਿਲ ਗਏ ਸੂਰ ਪਰ ਘੋਰ ਸ਼ੋਰ,
ਪਰ ਬੜਾ ਸ਼ੋਰ ਮਚਿਆ ਹੈ, ਸੂਰਮੇ ਇੱਕ ਦੂਜੀ ਦੇ ਨੇੜੇ ਆ ਗਏ ਨੇ, ਗੁੱਥਮ ਗੁੱਥਾ ਲੜਾਈ ਸ਼ੁਰੂ ਹੋ ਗਈ ਹੈ।
ਕਰਤੇ ਪੁਕਾਰ ਰਿਪ ਤੋੜ ਫੋਰ,
ਪਰ ਬੜੀ ਭਾਰੀ ਤੋੜ ਫੋੜ ਹੋ ਰਹੀ ਹੈ ਸਰੀਰਾਂ ਦੀ, ਤੇ ਹਾਏ ਹਾਏ ਵੀ ਹੋ ਰਹੀ ਹੈ। ਜਿਹਦੇ ਪੇਟ ਵਿੱਚੋਂ ਆਂਦਰਾਂ ਨਿਕਲਦੀਆਂ ਉਹਦੀ ਤੇ ਹਾਏ ਨਿਕਲਣੀ ਨਿਕਲਣੀ ਹੈ। ਜਿਹਦੇ ਗੋਲੀ ਵੱਜਦੀ ਹੈ, ਚੀਸਾਂ ਮਾਰਦੀਆਂ ਹੱਡੀਆਂ, ਇਸ ਤਰ੍ਹਾਂ ਸੂਰਮੇ ਉੱਥੇ ਕੋਈ ਹਾਏ ਕਰ ਰਿਹਾ, ਕੋਈ ਮਾਰ ਲਓ ਕਰ ਰਿਹਾ, ਕੋਈ ਜਕਾਰੇ ਗਜਾ ਰਿਹਾ, ਕੋਈ ਸਾਥੀਆਂ ਦਾ ਹੌਸਲਾ ਵਧਾ ਰਿਹਾ, ਇਸ ਤਰ੍ਹਾਂ ਜੰਗ ਹੋ ਰਿਹਾ।
ਕੋ ਸ਼ਰਮਤ ਪਏ ਖੜਗਨ ਪ੍ਰਹਾਰ,
ਕਈ ਤਲਵਾਰਾਂ ਮਾਰ ਮਾਰ ਕੇ ਥੱਕ ਗਏ। ਜਦੋਂ ਜੰਗ ਦੇ ਵਿੱਚ ਤਲਵਾਰ ਚੱਲਦੀ, ਕੋਈ ਅਗਲਾ ਇਹ ਥੋੜਾ ਕਹਿੰਦਾ ਵੀ ਘੜੀ ਆਰਾਮ ਕਰ ਲਵਾਂ, ਉੱਥੇ ਦੇ ਆਪਣੀ ਆਪਣੀ ਜਾਨ ਦਾ ਹੁੰਦਾ। ਤੇ ਉੱਥੇ ਫਿਰ ਚੰਗੇ ਭਾਰੇ ਡੌਲਿਆਂ ਵਾਲੇ ਸੂਰਮੇ ਜਿਨ੍ਹਾਂ ਨੇ ਵਰਜਿਸ਼ਾਂ ਕੀਤੀਆਂ ਹੁੰਦੀਆਂ ਨੇ, ਕਈ ਕਈ ਘੰਟੇ ਮੁੰਗਲੀਆਂ ਘੁਮਾਈਆਂ ਹੁੰਦੀਆਂ ਨੇ, ਉਹ ਹੀ ਉੱਥੇ ਕਾਢਾਂ ਕੱਢਦੇ ਨੇ। ਸੋ ਬੜੇ ਸੂਰਮੇ ਉਹਨਾਂ ਦੇ ਡੌਲੇ ਥੱਕ ਜਾਂਦੇ, ਤੇਗਾਂ ਮਾਰ ਮਾਰ ਕੇ।
ਕੋ ਕਰਤ ਤ੍ਰਾਸ ਕੋ ਵੈ ਸੁਮਾਰ,
ਤੇ ਕਈ ਡਰ ਜਾਂਦੇ ਵਿਚਾਰੇ, ਕਾਇਰ ਬੁੱਝ ਦਿਲ ਵੀ ਇੰਨੀ ਮਾਰ ਪੈ ਰਹੀ, ਹੁਣ ਨੀ ਬਚ ਕੇ ਜਾਣਾ ਅਸੀਂ ਘਰਾਂ ਨੂੰ।
ਕਿਤ ਗਿਰੇ ਮਿਰਤ ਕਵੈ ਕੇ ਕੀ ਕਾਣ,
ਕਈ ਘੋੜੇ ਮਰ ਕੇ ਮੈਦਾਨ ਜੰਗ ਚ ਡਿੱਗੇ ਹਨ।
ਤਰ ਫੰਤ ਕਿਤੇ ਨੈ ਨਿਕਸ ਪ੍ਰਾਣ,
ਕਈ ਘੋੜਿਆਂ ਦੇ ਅਜੇ ਪ੍ਰਾਣ ਨੀ ਨਿਕਲ ਰਹੇ, ਉਹਨਾਂ ਨੂੰ ਗੋਲੀਆਂ ਤਾਂ ਲੱਗ ਗਈਆਂ, ਡਿੱਗ ਵੀ ਪਏ, ਪਰ ਜਾਨ ਨੀ ਨਿਕਲਦੀ ਉੱਤੋਂ ਦੀ। ਦੂਸਰੇ ਘੋੜੇ ਲੰਘ ਜਾਂਦੇ ਪੈਰ ਧਰ ਕੇ, ਮੁਰਦਿਆਂ ਦੇ ਜਵਾਨਾਂ ਦੇ ਢੇਰ ਲੱਗੇ ਪਏ ਹਨ।
ਬਲਵੰਤ ਵੀਰ ਕਰ ਰੁੰਡ ਮੁੰਡ,
ਬੜੇ ਬੜੇ ਬਲ ਵਾਲੇ ਬਲਵੰਤ ਯੋਧੇ ਉਹਨਾਂ ਦੇ ਸਿਰ ਲੱਥੇ ਪਏ ਹਨ। ਕਿਸੇ ਦਾ ਸਿਰ ਵੱਢਿਆ ਪਿਆ, ਕਿਸੇ ਦੀ ਬਾਂਹ ਵੱਢੀ ਪਈ, ਕਿਸੇ ਦੀ ਲੱਤ ਵੱਢੀ ਪਈ ਹੈ, ਰੁੰਡ ਮੁੰਡ ਹੋਏ ਪਏ ਹਨ।
ਪਰ ਚੰਡ ਯੁੱਧ ਗਿਰ ਖੰਡ ਖੰਡ,
ਪਰ ਚੰਡ ਯੁੱਧ ਹੋ ਰਿਹਾ ਹੈ, ਟੋਟੇ ਟੋਟੇ ਹੋ ਕੇ ਸੂਰਮੇ ਡਿੱਗੇ ਹਨ।
ਖਿੱਚੀ ਅੰਤ ਪਕੜ ਆਂਤਰੇ ਗੁਮਾਏ,
ਕਈ ਮਰੇ ਪਏ ਨੇ ਤੇ ਆਂਦਰਾਂ ਪੇਟ ਦੀਆਂ ਕੁੱਤੇ ਖਾ ਰਹੇ ਨੇ ਕੱਢ ਕੱਢ ਕੇ। ਉਹਨਾਂ ਆਂਦਰਾਂ ਨੂੰ ਗਿੱਦੜ ਖਿੱਚੀ ਫਿਰਦੇ ਨੇ, ਘੜੀਸੀ ਫਿਰਦੇ ਨੇ।
ਵੱਡ ਆਏ ਜੋਗਣੀ ਤਾਏ ਤਾਏ,
64 ਕਲ ਜੋਗਣਾ ਤੇ 52 ਵੀਰ ਤੇ ਕਲਾ, ਉਹ ਆਪਣੀ ਭੂਤਾਂ ਪ੍ਰੇਤਾਂ ਦੀ ਸੈਨਾ, ਜਿਵੇਂ ਮਹਾਰਾਜ ਲਿਖਦੇ ਭੂਤੇ ਭੂਤਾਂ ਪ੍ਰੇਤਾਂ ਇਲਾਂ ਕਾਗੀ ਗੋਸਤ ਪੱਖਿਆ, ਉਹ ਸਾਰੀਆਂ ਜਿਹੜੀਆਂ ਬਦਰੂਹਾਂ ਹਨ, ਭੈੜੀਆਂ ਰੂਹਾਂ, ਮਾਸ ਖਾਣ ਵਾਲੀਆਂ, ਮਾਸ ਸ਼ਰਾਬ ਪੀਣ ਵਾਲੇ, ਉਹ ਸਾਰੇ ਉੱਥੇ ਖੁਸ਼ੀ ਨਾਲ ਕਿਲਕਾਰੀਆਂ ਮਾਰਦੇ ਨੇ।
ਪਰ ਅੰਤ ਖੱਪਰ ਸ਼੍ਰੋਣਤ ਪਾਨ,
ਜੋਗਣੀਆਂ ਖੱਪਰ ਭਰ ਭਰ ਕੇ ਕਲ ਜੋਗਣਾ ਮੂੰਹ ਨੂੰ ਲਾਂਦੀਆਂ ਨੇ ਤੇ ਖੱਪਰ ਖੂਨ ਦੇ ਭਰ ਭਰ ਪੀਂਦੀਆਂ, ਡਕਾਰ ਮਾਰਦੀਆਂ ਨੇ।
ਸਿਰ ਖਿੰਡੇ ਬਾਰ ਕਰ ਨਾਚ ਗਾਨ,
ਉਹ ਕਲ ਜੋਗਣਾ ਦੇ ਸਿਰ ਦੇ ਕਾਲੇ ਵਾਲ ਖਿੱਲੇ ਹੋਏ ਨੇ ਤੇ ਵਾਲਾਂ ਨੂੰ ਉਹਨਾਂ ਨੇ ਤੇਲ ਦੀ ਥਾਂ ਤੇ ਖੂਨ ਲਾਇਆ ਹੋਇਆ, ਲਹੂ ਲਾਂਦੀਆਂ ਨੇ ਆਪਣੇ ਸਿਰ ਨੂੰ, ਮਿੱਝ ਲਾਂਦੀਆਂ ਨੇ ਤੇ ਉਹ ਰੱਜ ਕੇ ਖੱਪਰ ਭਰ ਕੇ ਪੀ ਕੇ ਨੱਚਦੀਆਂ ਤੇ ਗਾਉਂਦੀਆਂ ਨੇ।
ਬਹੁ ਭੂਤ ਪ੍ਰੇਤ ਬੋਲੇ ਬਕਾਰ,
ਬਹੁਤ ਭੂਤ ਪ੍ਰੇਤ ਤੇ ਬੈਤਾਲ ਆਪਣੀਆਂ ਆਪਣੀਆਂ ਬੋਲੀਆਂ ਚ ਕਿਲਕਾਰੀਆਂ ਮਾਰਦੇ ਨੇ।
ਕਰ ਲਹੂ ਪਾਨ ਲੈ ਤੇ ਡਕਾਰ,
ਖੱਪਰ ਖੂਨ ਦੇ ਭਰ ਭਰ ਕੇ ਡਕਾਰ ਮਾਰਦੇ ਨੇ।
ਕਨ ਕੰਕ ਨਾਦ ਚਾ ਵੰਡ ਚਿੰਕਾਰ,
ਇਹ ਜਿਹੜੀਆਂ ਰੂਹਾਂ ਬਦਰੂਹਾਂ ਨੇ, ਉਸ ਤੋਂ ਇਲਾਵਾ ਇੱਲਾਂ ਬੜੀਆਂ ਨੇ, ਚਿੱਟੀਆਂ ਚੀਲਾਂ ਨੇ, ਗਿੱਧਾਂ ਨੇ, ਇਹ ਸਾਰੀਆਂ ਆਪੋ ਆਪਣਾ ਰੌਲਾ ਪਾਉਂਦੀਆਂ ਨੇ।
ਵੱਡ ਭੀਮ ਕਾਕ ਕਾਂ ਕਾਂ ਪੁਕਾਰ,
ਕਾਵਾਂ ਨੇ ਕਾਂ ਕਾਂ ਪਲਾਈ ਹੋਈ, ਕਾਵਾਂ ਰੌਲੀ ਪਾਈ ਹੋਈ ਹੈ।
ਯਾ ਤਰੇ ਗਏ ਦਬ ਸੂਰ ਸੋਏ,
ਤੇ ਬੜੇ ਬੜੇ ਸੂਰਮੇ ਘੋੜਿਆਂ ਦੇ ਥੱਲੇ ਹੀ ਦੱਬ ਗਏ। ਉੱਤੇ ਘੋੜਾ 5-7 ਕੁਇੰਟਲ ਦਾ ਘੋੜਾ ਉੱਤੇ ਹੋਵੇ, ਜਵਾਨ ਥੱਲੇ ਉਂਝ ਹੀ ਦਰੜ ਕੇ ਮਰ ਜਾਂਦਾ। ਕਈ ਸੱਟਾਂ ਲੱਗੀਆਂ ਤੇ ਥੱਲੇ ਆ ਗਏ, ਉੱਠ ਨਹੀਂ ਸਕੇ, ਕਿਸੇ ਦੀ ਲੱਤ ਟੁੱਟ ਗਈ, ਉਹ ਤੁਰ ਨਹੀਂ ਸਕਿਆ, ਘੋੜਿਆਂ ਦੇ ਥੱਲੇ ਹੀ ਦਰੜੇ ਗਏ।
ਹੰਕਾਰਤ ਅਪਰ ਕਰ ਰਚ ਜੋਏ,
ਔਰ ਕੋਈ ਉਹਦੀ ਰੱਖਿਆ ਕਰਨ ਵਾਲਾ ਆਵੇ, ਆਵਾਜ਼ਾਂ ਮਾਰਦੇ ਨੇ, ਉਹ ਭਾਈ ਮੈਨੂੰ ਘੋੜੇ ਥੱਲੋਂ ਕੱਢੀ ਜਰਾ। ਉਹ ਕਹਿੰਦਾ ਮੇਰੀ ਆਪਣੀ ਜਾਨ ਨੂੰ ਬਣੀ, ਤੈਨੂੰ ਕਿਵੇਂ ਕੱਢਾਂ, ਏਦਾਂ ਦੀ ਹਾਲਤ ਬਣੀ ਹੋਈ ਹੈ।
ਮੁਰ ਆਪ ਮੋਰ ਤੇ ਮਰਤ ਘੋਰ,
ਕਈ ਦੂਜਿਆਂ ਨੂੰ ਬਚਾਉਂਦੇ ਆਪ ਮਾਰੇ ਜਾਂਦੇ ਹਨ, ਘੋੜਿਆਂ ਦੇ ਥੱਲੇ ਦਰੜੇ ਜਾਂਦੇ ਹਨ।
ਪਾ ਤੁਮਲ ਯੁੱਧ ਬੜ ਮਾਚ ਸ਼ੋਰ,
ਇਸ ਤਰ੍ਹਾਂ ਤੁਮਲ ਯੁੱਧ ਮਚਿਆ ਹੈ, ਸ਼ੋਰ ਮਚਿਆ ਬੜਾ ਭਾਰੀ।
ਜੈ ਨਬੀ ਬਖਸ਼ ਤੈ ਅਗਰ ਸੂਰ,
ਜਿੱਥੇ ਨਬੀ ਬਖਸ਼ ਆਪਣੀ ਫੌਜ ਦਾ ਜਥਾ ਲੈ ਕੇ ਆਇਆ ਹੈ।
ਬੋ ਲਰੇ ਮਰੇ ਗਿਰ ਭਾਰਤ ਧੂਰ,
ਇਧਰ ਗੁਰੂ ਕੇ ਸਿੱਖਾਂ ਨੇ ਵੀ ਉਹਦਾ ਮੁਕਾਬਲਾ ਡਟ ਕੇ ਕੀਤਾ। ਦੋਵਾਂ ਪਾਸਿਆਂ ਦੇ ਸੂਰਮੇ ਬੜੀ ਬਹਾਦਰੀ ਨਾਲ ਲੜ ਲੜ ਕੇ ਮਰੇ ਨੇ।
ਤਬ ਪਰਸ ਰਾਮ ਸ਼ਕਤੂ ਮਹਾਨ,
ਭਾਈ ਪਰਸ ਰਾਮ ਜੀ ਤੇ ਭਾਈ ਸ਼ਕਤੂ ਜੀ,
ਪਟ ਦੋ ਚਾਂਪ ਕੋ ਤਾਨ ਤਾਨ,
ਇਹਨਾਂ ਨੇ ਦੋਵਾਂ ਯੋਧਿਆਂ ਨੇ ਕੰਨਾਂ ਤਾਈ ਖਿੱਚ ਖਿੱਚ ਕੇ ਤੀਰ ਮਾਰੇ, ਭਾਈ ਸ਼ਕਤੂ ਨੇ ਤੇ ਪਰਸ ਰਾਮ ਨੇ।
ਸਰ ਸਰਪ ਸੋ ਸਮ ਸਰ ਮਾਰ ਮਾਰ,
ਕੈਸੇ ਤੀਰ ਨੇ ਸੱਪ ਵਰਗੇ ਫਨੀਅਰ ਫੁੰਕਾਰਦੇ ਹੋਏ ਜਾਂਦੇ ਨੇ, ਜਿਵੇਂ ਫਨੀਅਰ ਸੱਪ ਉੱਡਣਾ, ਸੱਪ ਉੱਡ ਕੇ ਮੱਥੇ ਦੇ ਡੰਗ ਮਾਰਦਾ, ਏਦਾਂ ਸਿੱਖਾਂ ਦੇ ਤੀਰ ਸਾਧ ਸੰਗਤ ਜੀ ਉੱਡ ਉੱਡ ਕੇ ਪੈਂਦੇ ਨੇ ਵੈਰੀਆਂ ਨੂੰ।
ਜਲ ਜਾਤ ਸਮੁਖ ਤਾਂ ਕੇ ਜੁਜਾਰ,
ਔਰ ਇਹ ਦੋਵੇਂ ਯੋਧੇ ਨਬੀ ਬਖਸ਼ ਦੇ ਸਾਹਮਣੇ ਤੁਰੇ ਜਾਂਦੇ ਨੇ।
ਇਮ ਮਚੀ ਲੋਹ ਕੀ ਮਾਰ ਪੂਰ,
ਬੜੀ ਲੋਹੇ ਤੇ ਲੋਹੇ ਦੀ ਮਾਰ ਵੱਜ ਰਹੀ, ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਨੇ।
ਬੈ ਚੱਲਿਓ ਸ਼੍ਰੋਣ ਗਈ ਲੋਥ ਪੂਰ,
ਲਹੂ ਦੀਆਂ ਨਦੀਆਂ ਵਗ ਰਹੀਆਂ ਨੇ ਤੇ ਲਾਸ਼ਾਂ ਦੇ ਢੇਰ ਲੱਗ ਗਏ ਨੇ।
ਤਬ ਤੁਰਕ ਤਰਾਸ ਕੋ ਧਾਰ ਭਾਗ,
ਤੁਰਕ ਡਰ ਕੇ ਮੈਦਾਨੇ ਜੰਗ ਚੋਂ ਭੱਜ ਗਏ ਨੇ।
ਨੈ ਜਮੇ ਪਾਏ ਬੜ ਛਤਰ ਲਾਗ,
ਬੜਾ ਜ਼ੋਰ ਦਾ ਹੱਲਾ ਤੁਰਕਾਂ ਨੇ ਕੀਤਾ ਸੀ ਪਰ ਸਿੱਖਾਂ ਦੇ ਅੱਗੇ ਪੈਰ ਨਹੀਂ ਜਮੇ।
ਗੁਰ ਬੀਰ ਏਕ ਦਸ ਤੁਰਕ ਸੰਗ,
ਗੁਰੂ ਦਾ ਇੱਕ ਇੱਕ ਯੋਧਾ ਦਸਾਂ ਦਸਾਂ ਨਾਲ ਲੜਿਆ ਹੈ।
ਕਰ ਕਰ ਪ੍ਰਹਾਰ ਮਰ ਮਾਰ ਜੰਗ,
ਔਰ ਮਾਰ ਮਾਰ ਕੇ ਮਰੇ ਹਨ ਸਿੱਖ।
ਤਬ ਨਬੀ ਬਖਸ਼ ਭਿਖ ਪਾਹਿਰਾਨਾ,
ਨਬੀ ਬਖਸ਼ ਵੇਖ ਕੇ ਹੈਰਾਨ ਹੋ ਗਿਆ।
ਇਹ ਪਯੋ ਕਹਾਂ ਨੇ ਜਾਏ ਜਾਣਾ,
ਇਹ ਕੀ ਹੋ ਰਿਹਾ ਯਾ ਖੁਦਾ, ਇਹ ਕੀ ਭਾਣਾ ਵਰਤ ਰਿਹਾ ਹੈ, ਕੀ ਸਮਝ ਨਹੀਂ ਆਉਂਦੀ, ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹਨ, ਮੁੱਠੀ ਭਰ ਆਉਂਦੇ ਸਾਡੀਆਂ ਫੌਜਾਂ ਨੂੰ ਵਿਚਲਿਤ ਕਰ ਦਿੰਦੇ ਹਨ। ਨਬੀ ਬਖਸ਼ ਹੈਰਾਨ ਹੋ ਰਿਹਾ ਹੈ।
ਮਰ ਗਈ ਸੈਨ ਸਿੱਖ ਅਲਪ ਪਾਸ,
ਥੋੜੇ ਜੇ ਸਿੱਖਾਂ ਤੋਂ ਮੇਰੀ ਇੰਨੀ ਫੌਜ ਮਾਰੀ ਗਈ ਹੈ।
ਠਹਿਰੇ ਨਾ ਅਗਰ ਬੜ ਪਾਏ ਤਰਾਸ,
ਨਬੀ ਬਖਸ਼ ਸੋਚਦਾ ਮੇਰੀ ਫੌਜ ਦੇ ਪੈਰ ਹਿੱਲ ਰਹੇ ਨੇ, ਸਾਹਮਣੇ ਨਹੀਂ ਖਲੋ ਸਕੀ ਸਿੱਖਾਂ ਦੇ।
ਪਰ ਗਏ ਲੋਹ ਪੂਠੋ ਕਰਾਲ,
ਲੱਗਦਾ ਸਾਡਾ ਲੋਹਾ ਪੁੱਠਾ ਪੈ ਗਿਆ ਹੈ। ਇਹ ਖਿਆਲ ਹੁੰਦਾ ਜਿਵੇਂ ਆਮ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਨੇ ਵੀ ਆ ਜੀ ਕਾਰੋਬਾਰ ਸਾਨੂੰ ਫਿੱਟ ਨਹੀਂ ਬੈਠਾ, ਇਹ ਮਕਾਨ ਸਾਨੂੰ ਫਿੱਟ ਨਹੀਂ ਬੈਠਾ, ਇਹ ਨੌਕਰੀ ਸਾਨੂੰ ਫਿੱਟ ਨਹੀਂ ਬੈਠੀ, ਆ ਰਿਸ਼ਤਾ ਨਹੀਂ ਸਾਨੂੰ ਫਿੱਟ ਬੈਠਾ, ਲੋਕ ਗੱਲਾਂ ਕਰਦੇ ਨਾ ਇੱਦਾਂ, ਯੋਧੇ ਜੰਗ ਦੀਆਂ ਗੱਲਾਂ ਕਰਦੇ, ਸਾਨੂੰ ਲੋਹਾ ਨਹੀਂ ਫਿੱਟ ਬੈਠਾ ਕਹਿੰਦੇ, ਇਹ ਲੋਹਾ ਪੁੱਠਾ ਪੈ ਗਿਆ, ਯਾਨੀ ਸ਼ਸਤਰ ਸਾਡੇ ਹੀ ਸਾਨੂੰ ਵੱਜਣ ਲੱਗ ਪਏ, ਜੰਗ ਵਿੱਚ ਸਾਡੀ ਜਿੱਤ ਨਹੀਂ ਹੋਈ, ਸਾਡੇ ਤੇ ਲੋਹਾ ਪੁੱਠਾ ਪੈ ਗਿਆ।
ਜੈ ਕਹਾਂ ਸੂਰ ਮਾਰ ਤੁਰੰਗ ਜਾਲ, ਜੈ ਕਹਾਂ ਸੂਰ ਮਾਰ ਤੁਰੰਗ ਜਾਲ,
ਜਿੱਥੇ ਕਿੱਥੇ ਘੋੜੇ ਤੇ ਸੂਰਮੇ ਮਰੇ ਪਏ ਹਨ।
ਨਿਜ ਹਯਾਤ ਵਾਏ ਥੁਰਕੰਤ ਬੀਰ,
ਇਸ ਤਰ੍ਹਾਂ ਨਬੀ ਬਖਸ਼ ਨੇ ਆਪਣੀ ਫੌਜ ਦਾ ਨਿਰੀਕਸ਼ਣ ਕੀਤਾ, ਝਾਤ ਮਾਰੀ ਜਿੱਥੇ ਕਿੱਥੇ ਉਹਦੀਆਂ ਫੌਜਾਂ ਮਰੀਆਂ ਪਈਆਂ ਸਨ, ਜਵਾਨ ਮਰੇ ਪਏ ਸਨ, ਤੇ ਉਹਦਾ ਹੌਸਲਾ ਅੰਦਰੋਂ ਢਹਿਣ ਲੱਗ ਪਿਆ। ਪਰ ਇੱਕ ਜਰਨੈਲ ਸੀ, ਇੱਕ ਯੋਧਾ ਸੀ, ਕੁਛ ਤਾਂ ਹੁਣ ਕਰਨਾ ਹੀ ਪੈਣਾ ਸੀ। ਉਸਨੇ ਫਿਰ ਆਪਣੀ ਫੌਜ ਨੂੰ ਲਲਕਾਰਿਆ,
ਸਭ ਹਟੋ ਥਿਰੋ ਕਿਮ ਤਜਤ ਤੀਰ,
ਕਹਿਣ ਲੱਗਾ ਕਿਉਂ ਹੌਸਲਾ ਛੱਡਦੇ ਹੋ, ਹੁਣ ਤੁਹਾਨੂੰ ਇੱਥੇ ਮੈਦਾਨ ਜੰਗ ਚੋਂ ਹਟਣ ਨਹੀਂ ਦੇਣਾ, ਜੇ ਭੱਜੋਗੇ ਵੀ ਤਾਂ ਇਹ ਸਿੱਖ ਛੱਡਣਗੇ ਨਹੀਂ।
ਤੁਮ ਬੜ ਗਰੂਰ ਸੋ ਕਹਿਤ ਨੀਤ,
ਤੁਸੀਂ ਤੇ ਬੜੇ ਮਾਣ ਨਾਲ ਬੜੀਆਂ ਫੜਾਂ ਮਾਰਦੇ ਹੁੰਦੇ ਸੋ ਵੀ ਅਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਿਆਂ ਪਕੜ ਕੇ ਲੈ ਆਵਾਂਗੇ, ਜਾਂਦਿਆਂ ਹੀ ਫੜ ਲਾਂਗੇ, ਫਿਕਰ ਨਾ ਕਰੋ ਖਾਨ ਸਾਹਿਬ, ਅਸੀਂ ਧਰਤੀ ਅਸਮਾਨ ਇੱਕ ਕਰ ਦਿਆਂਗੇ, ਅੱਜ ਤੁਹਾਡੀ ਬਹਾਦਰੀ ਨੂੰ ਕੀ ਹੋ ਗਿਆ।
ਰਣ ਵਿਖੇ ਸਦਾ ਹਮਲੇ ਤਜੀਤ,
ਤੁਸੀਂ ਤੇ ਇਹੀ ਕਹਿੰਦੇ ਸੀ ਵੀ ਅਸੀਂ ਹਰ ਮੈਦਾਨ ਫਤਿਹ ਹੀ ਪਾਈ ਹੈ, ਜਿੱਧਰ ਅਸੀਂ ਗਏ ਹਾਂ ਹਰ ਜੰਗ ਜਿੱਤੇ ਹਾਂ, ਅੱਜ ਤੁਹਾਡੀ ਬਹਾਦਰੀ ਨੂੰ ਕੀ ਹੋ ਗਿਆ।
ਅਬ ਅਲਪ ਸਿੱਖ ਨੇ ਇਲਮ ਜਾਨ,
ਥੋੜੇ ਜੇ ਸਿੱਖ ਨੇ ਜਿਨ੍ਹਾਂ ਦੇ ਪਿਓ ਦਾਦੇ ਨੇ ਕਦੀ ਜੰਗ ਨਹੀਂ ਕੀਤਾ, ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਵੀ ਨਹੀਂ ਕਦਾਈ, आखो सतनाम श्री। कठे किते जट बूढ़ झीवर तरखाना, वह की जान तेग नू हाथ की कू पाना। ये गुरु ने आम जातिया के लोग कट्ठे किते, तुसी ता पठान हो, खान हो, मुगल हो, तुहाडियां सैकड़े पीढ़ियां लड़ाइया जी गुजर गई। प्यो दादे पड़दादे लगड़दादे सारे बहादुर सी। ये लोग बेचारे तो आम घा खुरचन वाले, खेतियां करन वाले, हट्टियां चलान वाले, ये तुहाडे ते भारू पै गए ने। तुहाडी बहादुरी कित्थे चली गई?
नै शस्त्र बंधने मैं सुजान,
इन्हां नूं ते शस्त्र बंधने भी नहीं आउंदे। नै शस्त्र बंधने मैं सुजान, ये शस्त्र बंधन विच भी सियाणे नहीं हन।
दिन पास ते तो तुम त्रास तार,
इन्हां अनजान बंदियां तो तुसी डर गए। जिन्हां नूं तलवार फड़नी नहीं आउंदी वो तुहानूं अगे लाई बैठे, ये तुहानूं हो की गया है।
गिनते भजे जिन कह गवार,
उन्हां तो भजे जांदे हो जिन्हां नूं कहंदे सी ये ते गवार ने। इन्हां गवारा ने की लड़ना? इन्हां छोटियां जातां दे लोग, ये सारे जिहड़े कमी कमीन कम करन वाले, असी खान, असी मुगल, एदां कहंदे सी। अज ये तुहानूं लपै गए जिवें बाज बटेरे नूं पैंदा, ते तुसीं इन्हां दे अगे भज्जण लगे हो।
पुन जीत सभा में कहो काए,
हुण जदों बादशाह दी सभा च जाओगे उत्थे की मुंह दिखाओगे, की कहोगे? भी थोड़े जे मुठ्ठी भर सिखां ने भजा दिता है,
हम बचे भाज ते लड़े नाए।
ये कहोगे ना भी असीं तां जी उत्थे लड़े नहीं बल्कि भज के बचे हां, ये दसोगे?
इम कै रिसाए निज सैन मोर,
एदां नबी बख्श ने अपनी फौज नूं गुस्सा चढ़ाण लई भावें अंदरों ते आप भी डरिया बैठा सी, पर ये जिहड़े वड्डे लोग हुंदे अपना डर शो नहीं करदे। भी जे कहने भी आप डर गए ते पहला डर जाएगी फौज। हौसला वधाया अपने साथियों दा,
विच थिरियो आप कर जोर शोर,
जोर शोर करके नबी खां आप अगे वधिया।
बिख नबी बख्श को परसराम,
नबी बख्श नूं भाई परसराम जी ने दूरों पछाण लिया भी आ बंदा फौज दी कमान कर रहा है।
बड तुरंग तवाए ऐ चित लगाम,
भाई साहब भाई परसराम जी ने अपने घोड़े नूं अड्डी लाई, ओनू ओदे कंडियाले नू काले नू कसिया। इस तरीके नाल जिवें बाज जांदा एदां फिर घोड़े नू तेज कीता।
तन बिखे विभूखन जड़त हीर,
बड़े बड़े सोहने गहने कपड़े नबी बख्श ने पाए सी हीरे मोती जड़ के।
बो चमकत चामी कर शरीर,
और सोने दा टोप सोने दा पाया ते शस्त्र भी ओदे जिहड़े संजोह दे उत्ते भी सोना लगा होया। पता लगदा सी भी कोई वड्डा अफसर है, ओदी पछाण हुंदी सी।
सिर बदयो सुचीरा छोरदार,
और छोर वाला जिहड़ा दोए किनारियां दे उत्ते कढ़ाई कढ़ी हुंदी है तिले वाली, ओ चीरा बन्निया सी।
बड मोल के सो पट शुभत चार,
बड़े महंगे कपड़े पाए हुए सन।
कट संग बंद खड़ गए निखंग,
कातरे कमर कसे तलवार बन्नी हुई सी।
कर मैं कमान बिच रतन संग,
हाथ बिच कमान बड़ी करड़ी पकड़ी हुई सी मुल्तान दी, ते मैदाने जंग च निसंग होके नबी बख्श बिचर रहा सी।
वो चपल चलाकी चारो अंग,
उहदा घोड़ा भी बड़ा बली सी, घोड़े दे भी पैर जमीन ते नहीं सी लगदे।
बड मोल बली सुंदर तुरंग,
बड़ा महंगा बली ते सोहना घोड़ा सी नबी बख्श थले।
जै जीन जराऊ बहु सुहाए,
ओदी काठी दे विच भी जड़ाऊ जड़े होए सी, सुनहरी काठी पाई होई सी।
रण बिखे चौंप सो समुख आए,
मैदान ने जंग विच बड़े चा नाल ओ अगे आ रहा सी।
पिख परसराम चाहत प्रहार,
भाई परसराम ने वेख्या आ नबी बख्शा, ए इन्हां दी फौज दा वड्डा जरनैल, एदे नाल ही दो दो हाथ करने चाहिदे ने।
तब तजे तीर तीखे अगार,
भाई परसराम ने उड़ने सरीखे तीर, तीखे तीर जेड़े सप दी तरह जांदे फुंकारे मारदे होए, ਉਹ ਤੀਰ ਛੱਡਣੇ ਸ਼ੁਰੂ ਕਰ ਦਿੱਤੇ।
ਸ਼ਕਤੂ ਬੁਲਾਏ ਆਪਣੇ ਸਮੀਪ,
ਭਾਈ ਸ਼ਕਤੂ ਨੂੰ ਵੀ ਆਪਣੇ ਨਾਲ ਬੁਲਾ ਲਿਆ।
ਕਹਿ ਇਸੇ ਹੱਥੋਂ ਹੈ ਬੜ ਮਹੀਪ,
ਭਾਈ ਪਰਸ਼ੁਰਾਮ ਜੀ ਕਹਿੰਦੇ ਦੇਖੋ ਭਾਈ ਸ਼ਕਤੂ ਜੀ, ਆ ਜਿਹੜਾ ਵੱਡਾ ਜਰਨੈਲ ਕੋਈ ਆ ਰਿਹਾ, ਆਪਾਂ ਇਹਨੂੰ ਮਾਰਨਾ, ਇਹ ਆਪਣਾ ਨਿਸ਼ਾਨਾ ਹੈ, ਇਹਨੂੰ ਮਾਰਨ ਨਾਲ ਬਾਕੀਆਂ ਦਾ ਹੌਸਲਾ ਆਪੇ ਪਸਤ ਹੋ ਜਾਏਗਾ।
ਇੱਕ ਆਨੰਦ ਪਾਏ ਦੋਨੋਂ ਸੁਬੀਰ,
ਪਰ ਦੋਵੇਂ ਸੂਰਮੇ ਦੋਵੇਂ ਯੋਧੇ ਭਾਈ ਸ਼ਕਤੂ ਤੇ ਪਰਸ਼ੁਰਾਮ ਬੜੇ ਖੁਸ਼ ਹੋਏ ਇੱਕ ਵੱਡੇ ਜਰਨੈਲ ਦਾ ਸ਼ਿਕਾਰ ਲੱਭ ਕੇ।
ਇਤ ਉਤ ਤਵਾਏ ਹਿਆ ਤਜਿਤ ਤੀਰ,
ਉਧਰ ਘੋੜੇ ਦੌੜਾ ਕੇ ਤੀਰ ਚਲਾਣ ਲੱਗੇ।
ਗਨ ਸੁਪੱਟ ਸੰਗ ਲਲਕਾਰ ਲੀਨ,
ਔਰ ਨਾਲ ਯੋਧਿਆਂ ਸਿੱਖਾਂ ਦੀ ਫੌਜ ਨੂੰ ਵੀ ਲਲਕਾਰਾ ਮਾਰਿਆ।
ਹੇਲਾ ਸੁਕਾਲ ਬੜ ਸ਼ੋਰ ਕੀਨ,
ਔਰ ਬੜਾ ਜ਼ੋਰ ਦਾ ਹੱਲਾ ਸਿੱਖਾਂ ਨੇ ਕੀਤਾ।
ਗੁਲਕਾਨ ਕੇਰ ਬਰਖਾਂ ਵਿਸਾਲ,
ਔਰ ਗੋਲੀਆਂ ਦੀ ਬਰਖਾ ਹੋਣ ਲੱਗੀ।
ਦੋਹਾਂ ਦਿਸ਼ੀਆਂ ਤੇ ਬੋ ਭੀ ਕਰਾਲ,
ਦੋਵਾਂ ਪਾਸਿਆਂ ਤੋਂ ਠਾ ਠਾ ਗੋਲੀ ਵਰਨ ਲੱਗੀ।
ਤਬ ਨਬੀ ਬਖਸ਼ ਬਾਂ ਕੋ ਸੁਬੀਰ,
ਬੜਾ ਬਲੀ ਬਾਂਕਾ ਯੋਧਾ ਸੀ ਨਬੀ ਬਖਸ਼ ਵੀ, ਉਸਤਾਦ ਦਾ ਚੰਡਿਆ ਹੋਇਆ ਸੀ।
ਬੋ ਅਤਰ ਸੰਗ ਜਿਸ ਕੇ ਸੁਚੀਰ,
ਬੜੇ ਸੋਹਣੇ ਕੱਪੜੇ ਉਹਨੇ ਖੁਸ਼ਬੋ ਉੱਪਰ ਲਾ ਲਾ ਕੇ ਅਤਰ ਫੁਲੇਲਾ ਪਾਏ ਹੋਏ ਸਨ।
ਕਰ ਗਏ ਕਮਾਨ ਲੈ ਬਾਨ ਰੋਪ,
ਔਰ ਕਮਾਨ ਹੱਥ ਵਿਚ ਫੜ ਕੇ ਖੱਬੇ ਤੇ ਸੱਜੇ ਨਾਲ ਤੀਰ ਕੱਢਦਾ ਸੀ ਤੇ ਜੇ ਪਾ ਕੇ ਕੰਨਾਂ ਦਾ ਹੀ ਖਿੱਚਦਾ ਸੀ।
ਮਾਰੇ ਸਬੇਗ ਚਿਤ ਚੌਂਪ ਕੋਪ,
ਚਾੜ ਕੇ ਜਿੱਧਰ ਨਬੀ ਬਖਸ਼ ਤੀਰ ਛੱਡਦਾ ਸੀ ਉਹਦਾ ਤੀਰ ਨਿਸ਼ਾਨੇ ਤੋਂ ਖੁੰਝਦਾ ਨਹੀਂ ਸੀ।
ਲਲਕਾਰ ਸਬਨ ਤੇ ਅਗਰ ਧਾਏ,
ਔਰ ਸਾਰੀ ਫੌਜ ਨੂੰ ਲਲਕਾਰ ਰਿਹਾ ਸੀ, ਗਾਜੀਓ ਬਹਾਦਰੋ ਯੋਧਿਓ ਤਗੜੇ ਹੋ ਜਾਓ, ਇਹ ਤਾਂ ਕਹਿੰਦਾ ਆ ਰਿਹਾ ਸੀ ਮਾਰੋ ਮਾਰ ਕਰਦਾ ਹੋਇਆ।
ਦਲ ਕੋ ਹਟਾਏ ਨਿਜ ਸੰਗ ਲਾਏ,
ਆਪਣੀ ਫੌਜ ਨੂੰ ਨਾਲ ਲੈ ਕੇ ਨਬੀ ਬਖਸ਼ ਜਿਹੜੀ ਫੌਜ ਭੱਜਣ ਲੱਗੀ ਸੀ ਨਾ ਉਹਨੂੰ ਲੈ ਕੇ ਆ ਗਿਆ।
ਸ਼ਸਤਰ ਸੰਭਾਰ ਤੋਮਰ ਤੋਪੰਗ,
ਔਰ ਯੋਧਿਆਂ ਨੇ ਦੋਵਾਂ ਪਾਸਿਆਂ ਤੋਂ ਬਰਛੇ ਤੇ ਤਲਵਾਰਾਂ ਭਾਲੇ ਸਾਂਗਾਂ ਸਰੂਈਆਂ ਸੰਭਾਲ ਲਈਆਂ।
ਚਲੇ ਅੰਤ ਖੜਗ ਕੱਟੇ ਅੰਤ ਅੰਗ,
ਦੋ ਧਾਰੇ ਖੰਡੇ ਦੇ ਚੌੜੇ ਤੇ ਅੱਗੇ ਚੱਲਣ ਲੱਗੇ।
ਤਰੜ ਅੰਤ ਸੂਰ ਟਰੜ ਅੰਤ ਢਾਲ,
ਔਰ ਢਾਲਾਂ ਤੇ ਤਲਵਾਰਾਂ ਛਣਕਣ ਲੱਗੀਆਂ ਔਰ ਘੋੜੇ ਯੋਧਿਆਂ ਨੂੰ ਦਰੜ ਦੜ ਕੇ ਜਾਣ ਲੱਗੇ।
ਚਰੜ ਅੰਤ ਚਾਂਪ ਅਰੜ ਅੰਤ ਜਾਲ,
ਜਦੋਂ ਕੰਨਾਂ ਤਾਈ ਕਮਾਨ ਨੂੰ ਖਿੱਚਦੇ ਤੇ ਕਮਾਨ ਚਰੜ ਚਰੜ ਕਰਦੀ ਹੈ ਤੇ ਤੀਰ ਛਾੜ ਛਾੜ ਕਰਦੇ ਨੇ।
ਖਰੜ ਅੰਤ ਖੋਲ ਸਰੜ ਅੰਤ ਸੇਲ,
ਆ ਜਦੋਂ ਸੇਲਾਂ ਵੱਜਦੀਆਂ ਨੇ ਕਾਲਜਿਆਂ ਦੇ ਵਿੱਚ ਆਂਦਰਾਂ ਕੱਢ ਕੇ ਲਿਆਉਂਦੀਆਂ, ਜਦੋਂ ਤਲਵਾਰਾਂ ਚੋਂ ਮਿਆਨਾ ਚੋਂ ਤੇਗਾਂ ਨਿਕਲਦੀਆਂ ਨੇ ਤੇ ਉਹਨਾਂ ਵਿੱਚੋਂ ਵੀ ਛੜਕ ਛੜਕ ਦੀ ਆਵਾਜ਼ ਆਉਂਦੀ, ਛੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ, ਇਹ ਤਾਂ ਏਦਾਂ ਦੀ ਦਸ਼ਾ ਹੈ।
ਕੜਕੰਤ ਤੀਰ ਭਰੜੇ ਪਗੇਲ,
ਜਦੋਂ ਤੀਰ ਚੱਲਦੇ ਨੇ ਪਗੈਲ ਭੱਜਣ ਲੱਗ ਪਏ ਨੇ, ਤੀਰਾਂ ਦੀ ਝਾਲ ਨੀ ਚੱਲੀ ਜਾਂਦੀ।
ਰੜਕੰਤ ਕਾਵ ਬਰੜੰਤ ਵੀਰ,
ਜਦੋਂ ਜ਼ਖਮ ਲੱਗਦੇ ਤੇ ਉਹ ਰੜਕਦੇ ਨੇ ਤੇ ਬਰੜੰਤ ਵੀਰ ਜਿਹੜੇ ਯੋਧੇ ਨੇ ਉਹ ਚੀਕਾਂ ਮਾਰਦੇ ਬੜਾਂਦੇ, ਆਵਾਜ਼ ਤਾਂ ਦਰਦ ਤਾਂ ਹਰ ਇੱਕ ਨੂੰ ਹੁੰਦੀ ਹੈ, ਕਈਆਂ ਦਾ ਮਾਦਾ ਹੁੰਦਾ ਸਹਿ ਜਾਂਦੇ ਤੇ ਕਈਆਂ ਤੋਂ ਨਹੀਂ ਸਹੀ ਜਾਂਦੀ ਪੀੜ, ਤੋ ਸ਼ਸਤਰਾਂ ਦੀ ਪੀੜਾ ਜਰੀ ਨਹੀਂ ਜਾਂਦੀ।
ਫਿਰ ਕੰਤ ਥਕਤ ਥਰ ਕੰਤ ਪੀਰ,
ਜਿਹੜੇ ਕਾਇਰ ਨੇ ਉਹ ਤਾਂ ਥੱਕ ਕੇ ਪਿਛਾਂ ਹੀ ਹਟਦੇ ਜਾਂਦੇ ਨੇ, ਅੱਗੇ ਜਾਣ ਦਾ ਹੌਸਲਾ ਹੀ ਨਹੀਂ ਕਰਦੇ।
ਕਹਿਰੰਤ ਕੂਕ ਹੈਰੰਤ ਜਾਤ,
ਆ ਕੁੱਤੇ ਤੇ ਜਿਹੜੇ ਗਿੱਧਾਂ ਇੱਲਾਂ ਉਹ ਕੁਚੀਕਾ ਮਾਰਦੇ ਨੇ।
ਐਰੰਤ ਕੋਏ ਕੱਟੇ ਅੰਤ ਗਾਤ,
ਕੋਈ ਘੋੜਾ ਹਿਣਕਦਾ ਤੇ ਕਿਸੇ ਦਾ ਸਿਰ ਲੈਂਦਾ ਇੱਕ ਪਾਸੇ।
ਤਬ ਨਬੀ ਬਖਸ਼ ਕੇ ਬਾਨ ਸੰਗ,
ਉਸ ਵੇਲੇ ਨਬੀ ਬਖਸ਼ ਦੇ ਤੀਰਾਂ ਨੇ ਭੜਥੂ ਪਾ ਦਿੱਤਾ।
ਸਿੱਖ ਗਿਰੇ ਕਿਤਕ ਹੋਏ ਅੰਗ ਭੰਗ,
ਬੜੇ ਬੜੇ ਯੋਧੇ ਗੁਰੂ ਦੇ ਸਿੱਖ ਨਬੀ ਬਖਸ਼ ਨੇ ਮਾਰ ਦਿੱਤੇ, ਉਹਦਾ ਨਿਸ਼ਾਨਾ ਬੜਾ ਪੱਕਾ ਸੀ, ਜਿਹੜੇ ਸਿੱਖ ਨੂੰ ਤੀਰ ਮਾਰਦਾ ਸੀ ਉਹਨੂੰ ਥਾਂ ਹੀ ਸਿੱਟ ਦਿੰਦਾ ਸੀ ਨਬੀ ਬਖਸ਼।
ਪਰਸ਼ੁਰਾਮ ਔਰ ਕੋ ਪਠਾਨ,
ਆਪਣੇ ਸਾਥੀ ਸਿੱਖਾਂ ਦੀਆਂ ਸ਼ਹੀਦੀਆਂ ਵੇਖ ਕੇ ਪਰਸ਼ੁਰਾਮ ਨੂੰ ਵੀਰ ਰਸ ਜਾਗ ਪਿਆ।
ਹਨਿਓ ਬਾਨ ਤਨ ਅਦਕ ਤਾਨ,
ਉਹਨੇ ਕੰਨਾਂ ਦਾ ਹੀ ਖਿੱਚ ਕੇ ਤੀਰ ਮਾਰਿਆ।
ਲਗਾ ਤੁਰੰਗ ਕੇ ਤੰਗ ਥਾਨ,
ਉਹ ਤੀਰ ਭਾਈ ਪਰਸ਼ੁਰਾਮ ਦਾ ਚਲਾਇਆ ਹੋਇਆ ਨਬੀ ਬਖਸ਼ ਦੇ ਘੋੜੇ ਦੀ ਕਾਠੀ ਦੇ ਕੋਲ ਜਾ ਵੱਜਾ।
ਬਿਦ ਪਿਓ ਪਾਰ ਗਿਰ ਤਬ ਮਾਨ,
ਕਿੰਨਾ ਕੁ ਜ਼ੋਰ ਦਾ ਤੀਰ ਸੀ, ਕਿੰਨਾ ਕੁ ਜ਼ੋਰ ਲਾ ਕੇ ਚਲਾਇਆ ਸੀ ਕਿ ਕਹਿੰਦੇ ਪਹਿਲਾਂ ਕਾਠੀ ਚਮੜੇ ਦੀ ਨੂੰ ਚੀਰ ਕੇ, ਉਹਦੇ ਥੱਲੇ ਜਿਹੜੀ ਲੱਕੜ ਹੁੰਦੀ ਆ ਉਹਨੂੰ ਵੀ ਚੀਰ ਕੇ, ਤੇ ਤੀਰ ਘੋੜੇ ਦੇ ਪਾਰਲੇ ਪਾਸੇ ਲੰਘ ਗਿਆ ਤੇ ਘੋੜਾ ਧੜਮ ਕਰਕੇ ਥੱਲੇ ਡਿੱਗਾ।
ਤਬ ਨਬੀ ਬਖਸ਼ ਸੰਭਾਰੇ ਆਪ,
ਨਬੀ ਬਖਸ਼ ਬੜਾ ਚੋਣਵਾ ਯੋਧਾ ਸੀ, ਉਹ ਡਿੱਗਦੇ ਘੋੜੇ ਤੋਂ ਪਹਿਲਾਂ ਹੀ ਰਕਾਬਾਂ ਚੋਂ ਪੈਰ ਕੱਢ ਕੇ ਛਾਲ ਮਾਰ ਗਿਆ।
ਦੀਏ ਪਾਏ ਰੋਪ ਕਰ ਤਾਰ ਚਾਂਪ,
ਘੋੜਾ ਥੱਲੇ ਡਿੱਗੇ ਕਿ ਉਸ ਤੋਂ ਪਹਿਲਾਂ ਹੀ ਜਵਾਨ ਉਤਰ ਜਾਵੇ, ਇਹ ਉਹਦੀ ਫੁਰਤੀ ਹੁੰਦੀ। ਨਬੀ ਬਖਸ਼ ਫੁਰਤੀਲਾ ਬਹੁਤ ਸੀ, ਉਹ ਪੈਰ ਘੋੜੇ ਤੋਂ ਛਾਲ ਮਾਰ ਗਿਆ ਤੇ ਪੈਰਾਂ ਭਾਰ ਹੋ ਕੇ ਜੰਗ ਕਰਨ ਲੱਗਾ।
ਸਰ ਪਰਸ ਰਾਮ ਕੇ ਮਾਰੇ ਅੰਗ,
ਉਹਨੇ ਭਾਈ ਪਰਸ ਰਾਮ ਨੂੰ ਨਿਸ਼ਾਨਾ ਬਣਾ ਕੇ ਤੀਰ ਛੱਡਿਆ।
ਖਰ ਪਰੇ ਪਾਰ ਗਿਰ ਤਜ ਤੁਰੰਗ, ਖਰ ਪਰੇ ਪਾਰ ਗਿਰ ਤਜ ਤੁਰੰਗ,
ਬੜਾ ਤਿੱਖਾ ਤੀਰ ਮਾਰਿਆ ਤੇ ਭਾਈ ਸਾਹਿਬ ਜੀ ਘੋੜੇ ਤੋਂ ਛਾਲ ਮਾਰ ਗਏ।
ਤੈ ਗਈ ਮੂਰਛਾ ਤਨੁਖ ਗੇਰ,
ਭਾਈ ਸਾਹਿਬ ਨੂੰ ਜਦੋਂ ਤੀਰ ਵੱਜਾ ਨਾ ਤੇ ਉਹ ਮੂਰਛਿਤ ਹੋ ਗਏ, ਯਾਨੀ ਕਿ ਉਹਨਾਂ ਨੂੰ ਮੌਤ ਤਾਂ ਨਹੀਂ ਹੋਈ ਪਰ ਬੇਹੋਸ਼ ਹੋ ਗਏ।
ਬਹੁ ਸਿੱਖ ਆਏ ਰੱਛਿਓ ਸੁਘੇਰ,
ਮੂਰਛਿਤ ਹੋਏ ਭਾਈ ਪਰਸਰਾਮ ਦੇ ਆਲੇ ਦੁਆਲੇ ਸਿੱਖਾਂ ਨੇ ਘੇਰਾ ਪਾ ਲਿਆ ਵੀ ਕਿਤੇ ਹੋਰ ਤੀਰ ਨਾ ਇਹਨਾਂ ਨੂੰ ਲੱਗ ਜਾਵੇ, ਇਹ ਸ਼ਹੀਦ ਨਾ ਹੋ ਜਾਣ। ਉਹਨਾਂ ਦੀ ਜਾਨ ਬਚਾਉਣ ਲਈ ਸਿੱਖ ਆਲੇ ਦੁਆਲੇ ਮੋਰਚਾ ਲਾ ਬੈਠੇ।
ਗੈ ਖੜਗ ਗੈ ਸ਼ਕ ਤੂ ਦਿੜ ਵਿਸਾਲ,
ਭਾਈ ਪਰਸਰਾਮ ਤਾਂ ਡਿੱਗ ਪਏ ਬੇਹੋਸ਼ ਹੋ ਗਏ ਪਰ ਸ਼ਕਤੂ ਨੇ ਆਪਣੇ ਮਿਆਨ ਚੋਂ ਤੇਗ ਧੂ ਲਈ।
ਜਿਸ ਕੀ ਸਹਾਏ ਮੈਂ ਗੈ ਸੋ ਢਾਲ,
ਔਰ ਢਾਲ ਪਕੜਨ ਲਈ ਤਲਵਾਰ ਦੇ ਨਾਲ ਢਾਲ ਜ਼ਰੂਰੀ ਹੁੰਦੀ ਆ, ਪੁਰਾਣੇ ਖਿਡਾਰੀ ਗਤਕੇ ਦੇ ਜਾਣਦੇ ਆ ਬਈ ਕੱਲੀ ਤਲਵਾਰ ਕੁਛ ਨਹੀਂ ਕਰਦੀ ਜੇ ਢਾਲ ਨਾਲ ਹੋਵੇ, ਢਾਲ ਲੈ ਕੇ ਤੇ ਤਲਵਾਰ ਲੈ ਕੇ।
ਰੁਪ ਰਹੋ ਸੂਰਿਆ ਗੇ ਖਰੋਏ,
ਭਾਈ ਸ਼ਕਤੂ ਬੈਰੀ ਦੀ ਫੌਜ ਦੇ ਸਾਹਮਣੇ ਏਦਾਂ ਖਲੋ ਗਿਆ ਜਿਵੇਂ ਪਹਾੜ ਹੁੰਦਾ ਹੈ।
ਉਤ ਪਰੇ ਤੁਰਕ ਗਨ ਕੀਨ ਟੋਏ,
ਤੁਰਕਾਂ ਨੇ ਬਹੁਤ ਜ਼ੋਰ ਲਾ ਕੇ ਹੱਲਾ ਬੋਲਿਆ।
ਤਬ ਪਰਿਓ ਜ਼ੋਰ ਰਣ ਕੋ ਮਾਨ,
ਬੜਾ ਮੈਦਾਨ ਜੰਗ ਵਿਚ ਜ਼ੋਰ ਪੈ ਗਿਆ ਤੁਰਕਾਂ ਦਾ।
ਨੈ ਤਉ ਸਿੱਖ ਤਜ ਦੀਨ ਥਾਨ,
ਸਿੱਖਾਂ ਨੇ ਜਗ੍ਹਾ ਨੀ ਛੱਡੀ, ਸਿੱਖ ਥੋੜੇ ਸਨ ਅੜ ਕੇ ਖਲੋ ਗਏ।
ਜੋ ਨੇਰ ਆਏ ਤਿਸ ਕਰ ਤਕਾਵ,
ਜਿਵੇਂ ਦਰਿਆ ਨੂੰ ਰੋਕਣ ਲਈ ਪਹਾੜ ਛਾਤੀ ਡਾਂਦਾ ਹੈ, ਦਰਿਆਵਾਂ ਦੇ ਅੱਗੇ ਪਹਾੜ ਹੀ ਖਲੋਂਦੇ ਆ, ਹੋਰ ਤਾਂ ਨੀ, ਬਾਕੀ ਤਾਂ ਦਰਿਆ ਲੈ ਜਾਂਦਾ ਸਭ ਨੂੰ ਰੋੜ ਕੇ, ਪਰ ਸਿੱਖ ਪਹਾੜ ਦੀ ਤਰ੍ਹਾਂ ਖਲੋ ਗਿਆ।
ਬਟ ਪਰਸ ਰਾਮ ਕੇ ਨਿਕਟ ਬਾਂਠ,
ਔਰ ਭਾਈ ਪਰਸ ਰਾਮ ਦੇ ਆਲੇ ਦੁਆਲੇ ਸਿੱਖਾਂ ਨੇ ਘੇਰਾ ਘੱਤ ਲਿਆ।
ਬੋ ਭਾਈ ਖੜਗ ਸੋ ਕਾਟ ਬਾਡ,
ਔਰ ਤਲਵਾਰਾਂ ਦੀ ਬੜੀ ਉੱਥੇ ਗਹਿ ਗਚ ਲੜਾਈ ਹੋਈ, ਖੰਡੇ ਖੜਕੇ ਤੇਗਾਂ ਤਰ ਚਲੀਆਂ।
ਗਨ ਤੁਰਕ ਓਰੜੇ ਨੇਰ ਪਾਏ,
ਤੁਰਕ ਪੂਰਾ ਜ਼ੋਰ ਲਾ ਕੇ ਪਰਸਰਾਮ ਨੂੰ ਮਾਰਨ ਲਈ ਜਾਂ ਚੁੱਕਣ ਲਈ ਆ ਰਹੇ ਸਨ ਵੀ ਇਹਨੇ ਸਾਡੇ ਜਰਨੈਲ ਦਾ ਘੋੜਾ ਮਾਰਿਆ ਹੈ।
ਕਰ ਸ਼ੋਰ ਕੋਰ ਚਾਇਸ ਪਜਾਏ,
ਬੜਾ ਸ਼ੋਰ ਪਾ ਰਹੇ ਸਨ ਵੀ ਸਿੱਖ ਡਰ ਕੇ ਭੱਜ ਜਾਣ ਹੁਣ।
ਤਬ ਖੜਗ ਹਤੇ ਸ਼ਕ ਤੂ ਕਰਾਲ,
ਭਾਈ ਸ਼ਕ ਤੂ ਢਾਲ ਤਲਵਾਰ ਲੈ ਕੇ ਬੜੀ ਭਿਅੰਕਰ ਲੜਾਈ ਲੜ ਰਿਹਾ ਸੀ, ਜਿਹਨੂੰ ਤਲਵਾਰ ਮਾਰਦਾ ਸੀ ਸੰਜੋ ਸਮੇਤ ਕੱਟ ਕੇ ਸੁੱਟ ਦਿੰਦਾ ਸੀ। ਹਾਂਜੀ,
ਰਿਪ ਕੋ ਪ੍ਰਹਾਰ ਕਰੇ ਓਟ ਢਾਲ,
ਵੈਰੀ ਦਾ ਵਾਰ ਢਾਲ ਤੇ ਰੋਕ ਕੇ ਐਸੀ ਤੇਗ ਮਾਰਦਾ ਸੀ ਲੋਹੇ ਦੀਆਂ ਕੜੀਆਂ ਵੱਢ ਦਿੰਦਾ ਸੀ।
ਰਣ ਥੰਭ ਮਨੋ ਗਾਡੋ ਖਰੋਏ,
ਸ਼ਕਤੂ ਰਣ ਥੰਭ ਦੀ ਤਰ੍ਹਾਂ ਖੜਾ ਸੀ ਜਿਵੇਂ ਮੈਦਾਨੇ ਜੰਗ ਚ ਰਣ ਥੰਭ ਗੱਡਿਆ ਹੁੰਦਾ ਹੈ।
ਉਹ ਸਿੱਖ ਸਹਾਇਕ ਸੰਘ ਜੋਏ,
ਨਾਲ ਬੜੇ ਬੜੇ ਯੋਧੇ ਸਿੱਖ ਉਹਦੇ ਲੜ ਰਹੇ ਸਨ।
ਗਨ ਤੁਰਕ ਮਾਰ ਅੰਬਾਰ ਲਾਏ,
ਮਾਰ ਮਾਰ ਤੁਰਕਾਂ ਦੇ ਢੇਰ ਲਾਈ ਜਾ ਰਹੇ ਸਨ।
ਜਿਮ ਦੀਪ ਪਤੰਗਨ ਪਰਤੇ ਆਏ,
ਜਿਵੇਂ ਦੀਵੇ ਉੱਤੇ ਪਤੰਗੇ ਆ ਕੇ ਡਿੱਗਦੇ ਨੇ ਏਦਾਂ ਸਾਧ ਸਿੰਘ ਜੀ ਤੁਰਕ ਆ ਕੇ ਮਰ ਰਹੇ ਸਨ।
ਤਬ ਪਰਸ ਰਾਮ ਸੁਧ ਪਾਏ ਅੰਗ,
ਇਹਨੇ ਨੂੰ ਭਾਈ ਪਰਸ ਰਾਮ ਨੂੰ ਹੋਸ਼ ਆ ਗਈ।
ਹੋਏ ਸਾਵਧਾਨ ਅਵ ਲੋਕ ਜੰਗ,
ਮੂਰਛਿਤ ਹੋਇਆ ਸੀ, ਸੱਟ ਲੱਗੀ ਸੀ ਬੜੀ ਜ਼ਬਰਦਸਤ, ਪਰ 10-20 ਮਿੰਟ ਚ ਸਰੀਰ ਸੰਭਾਲ ਕੇ ਜੰਗ ਚ ਆ ਗਿਆ।
ਉੱਠ ਠਾਂਡ ਹੋਏ ਸ਼ਸਤਰ ਸੰਭਾਲ,
ਖਲੋ ਗਿਆ ਤੇ ਸ਼ਸਤਰ ਸੰਭਾਲ ਲਏ।
ਪਿਖ ਨਬੀ ਬਖਸ਼ ਕੋ ਰਿਸ ਵਿਸਾਲ,
ਔਰ ਨਬੀ ਬਖਸ਼ ਵੱਲ ਵੇਖ ਕੇ ਪਰਸਰਾਮ ਦੀਆਂ ਅੱਖਾਂ ਲਾਲ ਹੋ ਗਈਆਂ।
ਜੈ ਖਰੋ ਜਾਏ ਪੱਟ ਫੇਰ ਕੀਨ।
ਜਿੱਥੇ ਖੜਾ ਹੋਇਆ ਸੀ ਨਬੀ ਬਖਸ਼, ਉੱਥੇ ਜਾ ਕੇ ਪਰਸ਼ੁਰਾਮ ਨੇ ਹੱਲਾ ਬੋਲਿਆ।
ਖੜਗਨ ਪ੍ਰਹਾਰ ਬੋ ਦਾਵਲੀਨ,
ਔਰ ਬੜੇ ਖੰਡੇ ਖੜਕਣ ਲੱਗੇ।
ਬੋ ਚਲੇ ਖੜਗ ਕਰ ਕਰ ਪ੍ਰਹਾਰ,
ਤੇ ਅੱਗੇ ਖੰਡੇ ਸਰੋਈਆਂ ਚੱਲੀਆਂ।
ਸਿਰ ਨਬੀ ਬਖਸ਼ ਕੋ ਕਾਟ ਡਾਰ,
ਪਰਸ਼ੁਰਾਮ ਨੇ ਐਸਾ ਭਰਵਾਂ ਵਾਰ ਕੀਤਾ, ਨਬੀ ਬਖਸ਼ ਦਾ ਸਿਰ ਲਾ ਦਿੱਤਾ।
ਵਿੱਚ ਯੁੱਧ ਗਿਰੇ ਕੱਟ ਕੱਟ ਮਾਨ,
ਬੜੇ ਬੜੇ ਯੋਧੇ ਮੈਦਾਨੇ ਜੰਗ ਵਿੱਚ ਡਿੱਗੇ ਹਨ।
ਤਨ ਛੁੱਟੇ ਪ੍ਰਾਣ ਨੇ ਛੁੱਟ ਕਿਰਪਾਨ,
ਕਹਿੰਦੇ ਪ੍ਰਾਣ ਨਿਕਲ ਗਏ ਪਰ ਮੈਂ ਹੱਥਾਂ ਚੋਂ ਤਲਵਾਰਾਂ ਨਹੀਂ ਛੁੱਟੀਆਂ। ਕੈਸੇ ਸੂਰਮੇ ਕਿ ਸਰੀਰ ਦੀ ਪ੍ਰਾਣ ਨਿਕਲ ਗਏ ਪਰ ਹੱਥਾਂ ਚ ਤਲਵਾਰਾਂ ਓਦਾਂ ਹੀ ਰਹਿ ਗਈਆਂ।
ਰਣ ਪਰੀ ਲੋਤ ਆਖਣ ਉਗਾਰ,
ਕਈ ਲਾਸ਼ਾਂ ਪਈਆਂ ਨੇ, ਅੱਖਾਂ ਖੁੱਲੀਆਂ ਹੀ ਰਹਿ ਗਈਆਂ ਨੇ।
ਬੋ ਪਰੇ ਅਰਨ ਸੋ ਅਰ ਜੁਝਾਰ,
ਆ ਸੂਰਮਿਆਂ ਦੇ ਲਹੂ ਨਾਲ ਬਾਣੇ ਲਿਬੜੇ ਹੋਏ ਨੇ।
ਗਨ ਤੁਰਕ ਬਿਲੋਕੀ ਉਹ ਪਾ ਨਿਕੰਦ,
ਜਦੋਂ ਬਹੁਤ ਤੁਰਕ ਮਾਰੇ ਗਏ।
ਰਣ ਅਬਦੁਲ ਖਾਨ ਨੰਦਨ ਬਿਲੰਦ,
ਅਬਦੁਲ ਖਾਨ ਦਾ ਪੁੱਤਰ ਵੱਡਾ।
ਜੈ ਪਰਸ ਰਾਮ ਸ਼ਕਤੂ ਜੁਝਾਰ,
ਉਹ ਮਾਰਿਆ ਗਿਆ ਤੇ ਪਰਸ਼ੁਰਾਮ ਤੇ ਸ਼ਕਤੂ ਸ਼ਹੀਦ ਹੋ ਗਏ।
ਕੱਟ ਗਏ ਦੋਨ ਬੋ ਰਿਪਨ ਮਾਰ,
ਪਰਸ਼ੁਰਾਮ ਵੀ ਸ਼ਹੀਦ ਹੋਇਆ ਤੇ ਭਾਈ ਸ਼ਕਤੂ ਜੀ ਵੀ ਸ਼ਹੀਦੀ ਪਾ ਗਏ।
ਲਰ ਤ੍ਰਿਪਤ ਹੋਏ ਦੀਨੇ ਸੋ ਪ੍ਰਾਣ,
ਰੱਜ ਕੇ ਮਨ ਭਾਉਂਦੀ ਲੜਾਈ ਕੀਤੀ ਤੇ ਪ੍ਰਾਣ ਦਿੱਤੇ।
ਜੇ ਜੀਅਤ ਹਟੇ ਬੋ ਸ਼੍ਰਮਨ ਮਾਨ,
ਜਿਹੜੇ ਜਿਉਂਦੇ ਪਿਛਾਂ ਹਟੇ ਉਹ ਥੱਕ ਚੁੱਕੇ ਸਨ, ਚੂਰ ਹੋ ਚੁੱਕੇ ਸਨ।
ਦੋਹਰਾ ਦਹੋਂ ਦਿਸ਼ਨ ਤੇ ਥੱਕ ਗਏ, ਮਿਟੇ ਜੰਗ ਤੇ ਸੂਰ।
ਸਾਧ ਸੰਗਤ ਜੀ, ਦੋਵਾਂ ਪਾਸਿਆਂ ਦੇ ਸੂਰ ਮੇ ਹੰਭ ਗਏ, ਚਾਹ ਲੱਥ ਗਿਆ ਲੜ ਲੜ ਕੇ ਤੇ ਪਿਛਾਂ ਨੂੰ ਹਟ ਗਏ।
ਲੋਥਨ ਪਰ ਲੋਥੈ ਪਰੀ ਕਰ ਦਮ ਸ਼੍ਰੋਣਤ ਤੂਰ,
ਲਾਸ਼ਾਂ ਤੇ ਲਾਸ਼ਾਂ ਪੈ ਗਈਆਂ, ਲਹੂ ਦਾ ਤੇ ਮਿੱਝ ਦਾ ਗਾਰਾ ਬਣ ਗਿਆ। ਇਸ ਤਰ੍ਹਾਂ ਦਾ ਉਹ ਜੰਗ ਦਾ ਸੀਨ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬੰਨਿਆ ਹੈ।